दंडवत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि राजे मेदनी प्रकाश ते राजे फतेह शाह दे नाल सतगुरु गोविंद सिंह सच्चे पातशाह जी जंगल दे विच शिकार खेडण दे वास्ते पहुंचे हुए ने। जिहड़ा बहुत भयानक शेर सी उस नूं लभ्या गया एक झाड़ी दे विच ओह छुपिया सी। जदों घोड़ियां दे हिणकण दी आवाज ओहदियां कन्नां दे विच पहुंची ते अचानक फिर शेर उठिया है नींद दे विचों जागिया ते फिर ओह जोर दे नाल गरजिया। कल इथों तक कथा पहुंची सी अज इथों अगे मैं प्रारंभ करदा। दारन पंचानन को आनन जिस समान को नाहिन आनन। ग्रंथाकार भाई संतोख सिंह जी शेर दी किस तरह दी वेशभूषा है ओ किस तरह दा है उसका जिक्र करदे ने। कवि जी लिखदे ने कि उस शेर दा बहुत ही भयानक मूह सी जिदे वर्गा मूह होर किसे दा भी नहीं। कानन शब्द सुनियो तै सब किनू किनू दृग देखियो तबे। पाव के कन्ना दे विच जड़ी आवाज सी ओ पई ते फिर ओ सुनदिया सार ही बहुत उची जोर दे नाल गरजिया किनू किनू दृग देखियो तबे। पाव के झाड़ी दे विच लुकिया बैठा सी इस करके किसे किसे ने ही लुकिया होया उसनू देखिया बहुतिया नू दिसिया ने। नख पायन ते अंकस मनो दारन ते दारन मुख कनो। कवि संतोख सिंह जी लिखदे ने के पैरां दे उते जिहड़ियां नौंदरां ने ओ अंकश दे वांग मुड़वियां ते तिखियां ने। अंकश ओ हुंदा है जिहदे नाल हाथी नूं चलाया जांदा है। इस दा प्रमाण दित्ता कवि जी ने के नौंदरां इस तरह दियां ने। दारन ते दारन मुख कनो पाव के दाड़ां दे नाल सारे दा सारा जिहड़ा मूह है भयानक ओ शेर दा भरिया होया। सटा कंठ पर दीर्घ दिखे लाल बिलोचन श्रोण सरीखे। गर्दन दे उत्ते बहुते सारे वाल ने लम्मे लम्मे। इस तों अलावा शेर दियां जिहड़ियां अखां ने ओह बिलकुल लोह वर्गियां लाल ने। लांगल सैत लांब बे बेला दीर्घ दसन सो देखन दोहेला। कवि संतोख सिंह जी लिखदे ने के बहुत लम्मी पूछ है। इस तों अलावा जिहड़े उहदे शरीर दा आकार है ओह भी बहुत ज्यादा लम्मा है। दीर्घ दसन सो देखन दोहेला पाव के बहुत वड्डे वड्डे उस शेर दे दंद ने जिन्हां नूं देखण दे नाल ही बहुत ज्यादा डर लगदा है। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਚਨ ਆਉਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਅਫਰੀਕਾ ਤੋਂ ਇੱਕ ਆਦਮੀ ਸ਼ੇਰ ਦਾ ਦੰਦ ਲੈ ਕੇ ਆਇਆ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕਰੀਬ ਉਹ ਦੰਦ 9 ਇੰਚ ਲੰਮਾ ਸੀ, ਕਰੀਬ ਇੱਕ ਮੇਰੀ ਗਿੱਠ ਦੇ ਵਾਂਗ ਇੰਨਾ ਲੰਮਾ ਉਹ 9 ਇੰਚਾਂ ਦਾ ਜਿਹੜਾ ਦੰਦ ਸੀ ਉਹ ਸ਼ੇਰ ਦਾ ਲੈ ਕੇ ਆਇਆ। ਕਹਿਣ ਤੋਂ ਭਾਵ ਹੈ ਕਿ ਸ਼ੇਰ ਦੇ ਜਿਹੜੇ ਦੰਦ ਨੇ ਉਹ ਬਹੁਤ ਲੰਮੇ ਲੰਮੇ ਤੇ ਵੱਡੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖਣ ਦੇ ਨਾਲ ਹੀ ਬੜਾ ਭੈ ਆਉਂਦਾ ਹੈ, ਬੜਾ ਡਰ ਲੱਗਦਾ। ਛਾਤੀ ਗਰੀਬ ਉਧਰ ਹੈ ਸਵੇਤਾ, ਕਦ ਵਿਸਾਲ ਬਲ ਅਧਿਕ ਨਿਕੇਤਾ। ਇਸ ਤੋਂ ਇਲਾਵਾ ਜਿਹੜੀ ਛਾਤੀ ਤੇ ਤੌਣ ਹੈ ਉਹ ਬਿਲਕੁਲ ਚਿੱਟੇ ਰੰਗ ਦੀ, ਉਹਦਾ ਬਹੁਤ ਵਿਸ਼ਾਲ ਕੱਦ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬਲਦਾ ਤਾਕਤ ਦਾ ਹੀ ਉਹ ਇੱਕ ਘਰ ਹੋਵੇ। ਚੌਰੇ ਚਰਨ ਪੀਣ ਯਾਰ ਦੀਹਾ, ਪੀਤ ਸੁਬਰਨ ਸ਼ਾਮ ਗਨ ਲੀਹਾ। ਉਹਦੇ ਜਿਹੜੇ ਪੰਜੇ ਨੇ ਉਹ ਬਹੁਤ ਮਜ਼ਬੂਤ ਨੇ, ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਵੱਡੇ ਨੇ। ਕਵੀ ਜੀ ਲਿਖਦੇ ਨੇ ਪੀਤ ਸੁਬਰਨ ਸ਼ਾਮ ਗਨ ਲੀਹਾ, ਭਾਵ ਕੇ ਸ਼ੇਰ ਦਾ ਸਾਰਾ ਜਿਹੜਾ ਰੰਗ ਹੈ ਉਹ ਤੇ ਪੀਲੇ ਰੰਗ ਦਾ ਹੈ, ਪਰ ਉਸ ਪੀਲੇ ਰੰਗ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਕਾਲੀਆਂ ਲੀਕਾਂ ਨੇ। ਇਸ ਦਾ ਭਾਵ ਇਹ ਹੈ ਕਿ ਜਿਹੜਾ ਸ਼ੇਰ ਹੈ ਉਹ ਬੱਬਰ ਸ਼ੇਰ ਨਹੀਂ ਹੈ, ਜਿਹਨੂੰ ਬਾਘ ਕਹਿੰਦੇ ਨੇ, ਜਿਹਨੂੰ ਅੰਗਰੇਜ਼ੀ ਦੇ ਵਿੱਚ ਟਾਈਗਰ ਕਹਿੰਦੇ ਨੇ, ਇਹ ਉਹ ਸ਼ੇਰ ਹੈ। ਸੁਪਨੇ ਮੇ ਪੀ ਜਾਹ ਨਾ ਤ੍ਰਾਸਾ, ਸਭ ਚਾਹਤ ਹੈ ਪਿਖਨ ਤਮਾਸ਼ਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰ ਐਸਾ ਜਾਨਵਰ ਹੈ ਜਿਹਨੂੰ ਲੱਗਦਾ ਹੈ ਕਿ ਕਦੇ ਸੁਪਨੇ ਦੇ ਵਿੱਚ ਵੀ ਕਿਸੇ ਤੋਂ ਡਰ ਆਉਂਦਾ ਨਹੀਂ ਹੋਵੇਗਾ, ਕਿਉਂਕਿ ਸਾਰੇ ਜਿੰਨੇ ਵੀ ਬਾਕੀ ਦੇ ਜਾਨਵਰ ਨੇ ਉਹ ਸ਼ੇਰ ਤੋਂ ਡਰਦੇ ਨੇ, ਇਹ ਮਾਰਖੋਰ ਜਾਨਵਰ ਹੈ। ਕਵੀ ਜੀ ਲਿਖਦੇ ਨੇ ਕਿ ਲੱਗਦਾ ਕਿ ਕਦੇ ਸੁਪਨੇ ਦੇ ਵਿੱਚ ਵੀ ਇਹਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਹੋਵੇਗਾ, ਕਿਉਂਕਿ ਇਹਦੇ ਤੇ ਹਮਲਾ ਹੋਰ ਕਿਸੇ ਜਾਨਵਰ ਨੇ ਨਹੀਂ ਕਰਨਾ। ਸਭ ਚਾਹਤ ਹੈ ਪਿਖਣ ਤਮਾਸ਼ਾ, ਹੁਣ ਐਸਾ ਭਿਆਨਕ ਸ਼ੇਰ ਹੈ ਜਿਹਦਾ ਸ਼ਿਕਾਰ ਕਰਨਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਤਮਾਸ਼ੇ ਨੂੰ ਦੇਖਣਾ ਚਾਹੁੰਦੇ ਨੇ ਕਿ ਦੇਖੀਏ ਸ਼ੇਰ ਕਿਸ ਤਰ੍ਹਾਂ ਮਰਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਿਰ ਕਲਗੀ ਤਰ ਦੇਖ ਕੇ ਉੱਚੇ ਕਹਿਓ ਪੁਕਾਰ, ਛੋੜੋ ਨਹੀਂ ਤੁਫੰਗ ਕੋ ਟਿਕੇ ਰਹੋ ਬਨ ਲਾਰ। ਜਦੋਂ ਚੰਗੇ ਤਰੀਕੇ ਦੇ ਨਾਲ ਨਿਰਣਾ ਹੋ ਗਿਆ ਕਿ ਝਾੜੀ ਦੇ ਵਿੱਚ ਸ਼ੇਰ ਬੈਠਾ ਹੋਇਆ ਜਿਹੜਾ ਇਸ ਵੇਲੇ ਗਰਜਿਆ ਵੀ ਹੈ, ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਚੀ ਸਾਰੀ ਪੁਕਾਰ ਕੇ ਬਚਨ ਕੀਤਾ। ਕਹਿੰਦੇ ਨੇ ਛੋੜੋ ਨਹੀਂ ਤੁਫੰਗ ਕੋ, ਕਹਿੰਦੇ ਨੇ ਕਿ ਕਿਸੇ ਵੀ ਸੈਨਿਕ ਨੇ ਜਾਂ ਕਿਸੇ ਵੀ ਸੂਰਬੀਰ ਨੇ ਬੰਦੂਕ ਦੀ ਗੋਲੀ ਬਿਲਕੁਲ ਨਹੀਂ ਚਲਾਉਣੀ। ਬਣੇ ਰਹੋ ਬਣ ਲਾਰ, ਭਾਵ ਕੇ ਲਾਰ ਦੀ ਲਾਰ ਕਤਾਰ ਪਿੱਛੇ ਖਲੋਤੀ ਰਵੇ, ਕੋਈ ਗੋਲੀ ਨਾ ਚਲਾਵੇ। ਦੋਨੋ ਨਿਪ ਜੁਤ ਸੈਨਾ ਸਾਰੀ, ਹੇਤ ਬੰਗਾਰਨ ਗਿਰਾਯੋ ਚਾਰੀ। ਦੋਵਾਂ ਰਾਜਿਆਂ ਦੇ ਸਮੇਤ ਜਿੰਨੀ ਵੀ ਸਾਰੀ ਦੀ ਸਾਰੀ ਸੈਨਾ ਸੀ ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੰਗਾਰ ਕੇ ਉੱਚੀ ਸਾਰੀ ਇਸ ਤਰ੍ਹਾਂ ਆਖਿਆ। ਏਕ ਸੁਪਟ ਲੇ ਖੜਗ ਸੁਟਾਲ, ਲਲਕਾਰ ਸਭ ਆਗੇ ਚਾਲ। ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਸ਼ਸਤਰਧਾਰੀ ਸੂਰਮਾ ਨਿਤਰ ਕੇ ਸਾਹਮਣੇ ਆਵੇ ਜਿਹਦੇ ਹੱਥ ਦੇ ਵਿੱਚ ਤਲਵਾਰ ਤੇ ਢਾਲ ਫੜੀ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਨੇ ਉੱਚੀ ਲਲਕਾਰਾ ਮਾਰ ਕੇ ਉਹ ਅੱਗੇ ਆਵੇ ਤੇ ਸ਼ੇਰ ਨੂੰ ਆਣ ਕੇ ਲਲਕਾਰੇ। ਛਾਰ ਸਹਾਰ ਵਾਰ ਕਰ ਵਾਰ, ਕਰ ਯੁੱਧ ਲੈ ਕੇ ਹਰ ਮਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਐਸਾ ਸੂਰਮਾ ਅੱਗੇ ਆਵੇ ਜਿਹੜਾ ਕਿ ਸ਼ੇਰ ਦੀ ਮਾਰੀ ਹੋਈ ਛਾਲ ਨੂੰ ਸਹਾਰੇ, ਭਾਵ ਕੇ ਸ਼ੇਰ ਦੇ ਵਾਰ ਨੂੰ ਪਹਿਲਾਂ ਸਹਿਣ ਕਰੇ ਤੇ ਫਿਰ ਤਲਵਾਰ ਦਾ ਵਾਰ ਕਰੇ, ਸ਼ੇਰ ਦੇ ਨਾਲ ਯੁੱਧ ਕਰਕੇ ਸ਼ੇਰ ਨੂੰ ਮਾਰ ਲਵੇ। ਮੁਖ ਮਾਂਗੇ ਹਮ ਬਖਸ਼ੈ ਤਾਹੀ, ਨਿਕਸੈ ਤੀਰ ਧਾਰੀ ਔਰ ਮਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਧੀਰਜ ਨੂੰ ਧਾਰਨ ਕਰਕੇ ਕੋਈ ਸੂਰਮਾ ਨਿਤਰ ਕੇ ਅੱਗੇ ਆਵੇ, ਜੇਕਰ ਐਸੇ ਤਰੀਕੇ ਦੇ ਨਾਲ ਕੋਈ ਅੱਗੇ ਆਣ ਕੇ ਸ਼ੇਰ ਦੇ ਨਾਲ ਮੁਕਾਬਲਾ ਕਰਕੇ ਸ਼ੇਰ ਨੂੰ ਮਾਰ ਦੇਗਾ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੂੰਹ ਮੰਗਿਆ ਉਸ ਨੂੰ ਇਨਾਮ ਦਿੱਤਾ ਜਾਏਗਾ। ਸੁਣ ਕਰ ਫਤਿਹ ਸ਼ਾਹ ਬਚ ਬੋਲਾ, ਪ੍ਰਭ ਜੀ ਕੇ ਹਰਿਓ ਜੇ ਅਤੋਲਾ। ਜਦੋਂ ਇਸ ਤਰ੍ਹਾਂ ਦਾ ਬਚਨ ਸਤਿਗੁਰਾਂ ਨੇ ਕੀਤਾ ਤੇ ਉਸ ਵੇਲੇ ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਰਾਜਾ ਫਤਿਹ ਸ਼ਾਹ ਬੋਲਿਆ, ਕਹਿੰਦਾ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦੇ ਬਚਨ ਕਰਦੇ ਹੋ? ਤੁਸੀਂ ਦੇਖਦੇ ਨਹੀਂ ਕਿ ਕਿੰਨਾ ਭਿਆਨਕ ਤੇ ਤਾਕਤ ਵਾਲਾ ਇਹ ਸ਼ੇਰ ਹੈ। ਕੋ ਨਰ ਅਸ ਇਸ ਕੋ ਬਲ ਚਾਲੈ, ਹੋਏ ਸਭ ਦਾਨ ਵਾਰ ਪੁੰਨ ਕਾਲੈ। ਫਤਿਹ ਸ਼ਾਹ ਕਹਿੰਦਾ ਕਿ ਕੌਣ ਐਸਾ ਸੂਰਮਾ ਹੋਵੇਗਾ ਕਿ ਜਿਹੜਾ ਇਸ ਦੇ ਵਾਰ ਤੋਂ ਬਚ ਜਾਵੇਗਾ? ਵਾਰ ਤੇ ਆਪਣਾ ਤਾਂ ਕਰੇਗਾ ਜੇਕਰ ਸ਼ੇਰ ਦੇ ਵਾਰ ਤੋਂ ਬਚੇਗਾ। ਤੇ ਸੱਚੇ ਪਾਤਸ਼ਾਹ ਸਾਵਧਾਨ ਹੋ ਕੇ, ਹੁਸ਼ਿਆਰ ਹੋ ਕੇ ਕਿਹੜਾ ਇਸ ਸ਼ੇਰ ਨੂੰ ਮਾਰ ਸਕੇਗਾ? ਇਸ ਤੋਂ ਇਲਾਵਾ ਤੁਸੀਂ ਇਹ ਵੀ ਬਚਨ ਕੀਤਾ ਕਿ ਕਿਸੇ ਨੇ ਗੋਲੀ ਨਹੀਂ ਚਲਾਉਣੀ, ਬੰਦੂਕ ਦਾ ਵਾਰ ਨਹੀਂ ਕਰਨਾ, ਤੇ ਬੰਦੂਕ ਦੀ ਗੋਲੀ ਤੋਂ ਬਗੈਰ ਹੱਥ ਦੇ ਵਿੱਚ ਤਲਵਾਰ ਫੜ ਕੇ ਕਿਹੜਾ ਇਸ ਸ਼ੇਰ ਨੂੰ ਮਾਰ ਲਏਗਾ? ਚਿਰ ਕਾਲ ਕੋ ਇਤਿ ਉਤ ਫੇਰੈ, ਨਹੀਂ ਕੋ ਧਿਰ ਧਰ ਆਗੇ ਅਰੈ। ਕਹਿੰਦਾ ਸੱਚੇ ਪਾਤਸ਼ਾਹ ਬਹੁਤ ਲੰਮੇ ਸਮੇਂ ਤੋਂ ਇਸੇ ਹੀ ਜੰਗਲ ਦੇ ਵਿੱਚ ਇਹ ਸ਼ੇਰ ਇਧਰ ਉਧਰ ਫਿਰਦਾ ਰਹਿੰਦਾ, ਪਰ ਕਿਸੇ ਨੇ ਵੀ ਧੀਰੇ ਨੂੰ ਧਾਰਨ ਕਰਕੇ ਅਜੇ ਤੱਕ ਇਹਦਾ ਸਾਹਮਣਾ ਨਹੀਂ ਕੀਤਾ ਤੇ ਕੋਈ ਇਸ ਨੂੰ ਮਾਰ ਨਹੀਂ ਸਕਿਆ। ਸੈਲਣ ਦੇਸ਼ ਵਿਖੇ ਬਖਿਆਤ, ਕਿਸੂ ਨਹੀਂ ਕੀਨੋ ਇਹ ਕਾਤ। ਭਾਵ ਕਿ ਇਸ ਪਹਾੜ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਮਸ਼ਹੂਰ ਸ਼ੇਰ ਹੈ। ਕਿਸੂ ਨਹੀਂ ਕੀਨੋ ਇਹ ਕਾਤ, ਭਾਵ ਕਿ ਕਿਸੇ ਤੋਂ ਵੀ ਇਹ ਸ਼ੇਰ ਮਰਿਆ ਨੇ, ਬਹੁਤ ਲੰਮੇ ਸਮੇਂ ਤੋਂ ਇਹ ਬਹੁਤੇ ਨੁਕਸਾਨ ਕਰ ਰਹੇ। ਕੋ ਹੈ ਸਮਰਾਵਰ ਕੇ ਕਹੋ, ਤਰਨ ਬੈਸ ਬਲ ਸਮਰਥ ਯਹੋ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਜੇਕਰ ਤੁਸੀਂ ਐਸਾ ਸਾਹਸ ਧਾਰਨ ਕਰਦੇ ਹੋ ਕਿ ਤੁਹਾਡੀ ਜਵਾਨੀ ਦੀ ਉਮਰ ਹੈ ਤੇ ਆਪਣੇ ਆਪ ਦੇ ਵਿੱਚ ਤੁਸੀਂ ਬਲੀ ਤੇ ਆਪਣੇ ਆਪ ਨੂੰ ਸਮਰੱਥਾ ਵਾਲਾ ਸਮਝਦੇ ਹੋ ਤੇ ਤੁਸੀਂ ਅੱਗੇ ਹੋ ਕੇ ਇਹਦੇ ਨਾਲ ਲੜਾਈ ਕਰੋ, ਜੰਗ ਕਰੋ। ਕੋ ਹੈ ਸਮਰਾਵਰ ਕੇ ਕਹੋ, ਤੇ ਤੁਹਾਡੀ ਬਰਾਬਰੀ ਦਾ ਤੇ ਬਲਸ਼ਾਲੀ ਲੱਗਦਾ ਕੋਈ ਨਹੀਂ। ਨਾ ਹੈ ਤਾਂ ਚੱਲਣਾ ਦੇਹ ਤੁਫੰਗ, ਗੁਲਕਾਂ ਬ੍ਰਿੰਦ ਲਗਾ ਇਸ ਅੰਗ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਜੇਕਰ ਆਪਣੇ ਆਪ ਦੇ ਵਿੱਚ ਵੱਡੀ ਸਮਰੱਥਾ ਮੰਨਦੇ ਹੋ ਤੇ ਤੁਸੀਂ ਫਿਰ ਆਪ ਹੀ ਅੱਗੇ ਹੋ ਕੇ ਲੜੋ, ਪਰ ਜੇਕਰ ਐਸਾ ਨਹੀਂ ਹੈ ਤੇ ਫਿਰ ਤੁਸੀਂ ਬੰਦੂਕਾਂ ਚਲਾਉਣ ਦਾ ਹੁਕਮ ਦਿਓ ਤਾਂ ਕਿ ਬਹੁਤੀਆਂ ਸਾਰੀਆਂ ਜਦੋਂ ਗੋਲੀਆਂ ਵੱਜਣਗੀਆਂ ਤੇ ਫਿਰ ਸ਼ੇਰ ਆਪੇ ਮਰ ਜਾਏ। ਜੇ ਹੱਥ ਹੋਏ ਪਰ ਤਨ ਭੂ ਪਰ, ਨਤ ਪਹੁੰਚਿਓ ਜਾਨੋ ਕਿਸ ਉਪਰ। ਕਹਿੰਦਾ ਕਿ ਦੇਰੀ ਹੁਣ ਲਾਉਣੀ ਨਹੀਂ ਚਾਹੀਦੀ, ਛੇਤੀ ਤੋਂ ਛੇਤੀ ਬੰਦੂਕਾਂ ਨੂੰ ਚਲਾਉਣ ਦਾ ਹੁਕਮ ਦਿਓ ਤਾਂ ਕਿ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਸ਼ੇਰ ਨੂੰ ਮਾਰ ਕੇ ਧਰਤੀ ਦੇ ਉੱਤੇ ਡੇਗ ਲਿਆ ਜਾਵੇ। ਜੇਕਰ ਦੇਰੀ ਹੋਈ ਨਤ ਪਹੁੰਚਿਓ ਜਾਨੋ ਕਿਸ ਉਪਰ, ਨਹੀਂ ਤੇ ਸਮਝ ਲਓ ਕਿ ਕਿਸੇ ਨੂੰ ਸ਼ੇਰ ਨੇ ਆਪਣੀ ਦਬੋਜ ਦੇ ਵਿੱਚ ਲਿਆ ਹੀ ਲਿਆ। ਮਿਲਿਓ ਬੀਚ ਤਬ ਮੁਸ਼ਕਲ ਮਾਰਨ, ਕਰੇ ਪ੍ਰਹਾਰ ਅਨਕ ਕਰ ਵਾਰਨ। ਕਹਿੰਦਾ ਹੈ ਰਾਜੇ ਫਤਿਹ ਸ਼ਾਹ ਕਿ ਜੇਕਰ ਬਹੁਤਾ ਜ਼ਿਆਦਾ ਅੱਗੇ ਆ ਗਿਆ ਤੇ ਫੇਰ ਇਸ ਨੂੰ ਮਾਰਨਾ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ। ਕਰੇ ਪ੍ਰਹਾਰ ਅਨਕ ਕਰ ਵਾਰਨ, ਭਾਵ ਕਿ ਤਲਵਾਰਾਂ ਦੇ ਅਨੇਕਾਂ ਵਾਰ ਕੀਤਿਆਂ ਵੀ ਫੇਰ ਸ਼ੇਰ ਮਾਰਿਆ ਨਹੀਂ ਜਾਵੇਗਾ। ਜਿੰਨਾ ਚਿਰ ਦੂਰ ਹੈ ਉਨਾ ਚਿਰ ਤੱਕ ਬੰਦੂਕ ਦਾ ਵਾਰ ਕੀਤਾ ਜਾ ਸਕਦਾ, ਪਰ ਜੇ ਲਾਗੇ ਆ ਗਿਆ ਤੇ ਫੇਰ ਬੰਦੂਕ ਦਾ ਵਾਰ ਹੋਣਾ ਨਹੀਂ ਤੇ ਤਲਵਾਰਾਂ ਦੇ ਨਾਲ ਮਾਰਨਾ ਔਖਾ ਹੋਏਗਾ।
ਤਬ ਕਲਗੀ ਤਰ ਦੇਖੇ ਸਭੈ, ਨਿਕਸਿਓ ਨਹੀਂ ਯੋਧਾ ਕੋ ਜਬੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਸਾਰਿਆਂ ਦੇ ਵਿੱਚੋਂ ਕੋਈ ਵੀ ਜਿਹੜਾ ਯੋਧਾ ਹੈ ਉਹ ਨਿਤਰ ਕੇ ਲੜਨ ਦੇ ਵਾਸਤੇ ਸਾਹਮਣੇ ਨਹੀਂ ਆਇਆ।
ਨਿਜ ਹਾਥੀ ਕੋ ਕਹਿ ਬਿਠਵਾਇਬ, ਚਾਹੇ ਆਪਣੋ ਬਲ ਦੇਖ ਰਾਇਬ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਾਥੀ ਦੇ ਮਹਾਵਤ ਨੂੰ ਹੁਕਮ ਕੀਤਾ ਕਿ ਹਾਥੀ ਨੂੰ ਥੱਲੇ ਬਿਠਾ ਦੇ। ਹੁਕਮ ਨੂੰ ਮੰਨ ਕੇ ਸਤਿਗੁਰਾਂ ਦੇ ਮਹਾਵਤ ਨੇ ਹਾਥੀ ਨੂੰ ਥੱਲੇ ਬਿਠਾ ਦਿੱਤਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਨੋ ਕਿ ਹਾਥੀ ਦੇ ਉੱਤੋਂ ਉਤਰ ਕੇ ਸ਼ੇਰ ਦੇ ਨਾਲ ਲੜਾਈ ਕਰਕੇ ਉਸ ਨੂੰ ਮਾਰਨਾ ਚਾਹੁੰਦੇ ਨੇ ਤੇ ਆਪਣੀ ਤਾਕਤ ਨੂੰ ਦਿਖਾਉਣਾ ਚਾਹੁੰਦੇ।
ਹੋ ਦੇ ਬਿਖੇ ਧਰਿਓ ਤਨ ਪਾਥਾ ਖੜਗ ਸਿਪਰ ਗਹਿਲੀਨਸ ਹਾਥਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਥੀ ਤੋਂ ਥੱਲੇ ਉਤਰੇ ਨੇ। ਹਾਥੀ ਦੇ ਹੋਦੇ ਦੇ ਵਿਚ ਹੀ ਸਤਿਗੁਰਾਂ ਨੇ ਆਪਣਾ ਧਨੁਸ਼ ਤੇ ਤੀਰਾਂ ਦਾ ਪੱਥਾ ਰੱਖ ਦਿੱਤਾ। ਇੱਕ ਹੱਥ ਦੇ ਵਿਚ ਸਤਿਗੁਰਾਂ ਨੇ ਢਾਲ ਨੂੰ ਧਾਰਨ ਕੀਤਾ ਤੇ ਦੂਸਰੇ ਹੱਥ ਦੇ ਵਿਚ ਤਲਵਾਰ ਫੜੀ।
ਨੰਦ ਚੰਦ ਆਦਿਕ ਪੰਚ ਪ੍ਰਾਤਾ ਦੇਖਿਓ ਗੁਰੂ ਬੀਰ ਰਸ ਰਾਤਾ।
ਦੀਵਾਨ ਨੰਦ ਚੰਦ ਨੇ ਇਸ ਤੋਂ ਇਲਾਵਾ ਸਤਿਗੁਰਾਂ ਦੇ ਭੂਆ ਦੇ ਪੁੱਤਰ ਜਿਹੜੇ ਪੰਜ ਭਰਾ ਨੇ ਸੰਗੋ ਸ਼ਹਾਦਕ ਉਹਨਾਂ ਸਾਰਿਆਂ ਨੇ ਸਤਿਗੁਰਾਂ ਨੂੰ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਵੀਰਤਾ ਦੇ ਰਸਤੇ ਵਿਚ ਰਤੇ ਹੋਏ ਨੇ।
ਸਹਿਤ ਕਿਰਪਾਲ ਸੁਚੈਤ ਹਟਾਏ ਕਹਿਓ ਨਾ ਜਾਏ ਤੇਜ ਦਿਪ ਤਾਏ।
ਭਾਵ ਕੇ ਨੰਦ ਚੰਦ ਉਹ ਪੰਜੇ ਭਰਾ ਇਸ ਤੋਂ ਇਲਾਵਾ ਸਤਿਗੁਰਾਂ ਦੇ ਹੋਰ ਬਹੁਤੇ ਸਾਰੇ ਸੇਵਕ ਸਮੇਤ ਮਾਮਾ ਕਿਰਪਾਲ ਜੀ ਦੇ ਚਾਹੁੰਦੇ ਨੇ ਕਿ ਸਤਿਗੁਰਾਂ ਨੂੰ ਮਨਾ ਕੀਤਾ ਜਾਵੇ ਕਿ ਸਤਿਗੁਰੂ ਜੀ ਅੱਗੇ ਨਾ ਜਾਣ। ਕਵੀ ਜੀ ਲਿਖਦੇ ਨੇ ਕਹਿਓ ਨਾ ਜਾਏ ਤੇਜ ਦੇ ਪਤਾਏ, ਪਰ ਸਤਿਗੁਰਾਂ ਦੇ ਮੱਥੇ ਦਾ ਜਿਹੜਾ ਤੇਜ ਹੈ ਉਹ ਬੜਾ ਪ੍ਰਕਾਸ਼ਮਾਨ ਹੈ, ਬੜਾ ਪ੍ਰਭਾਵਸ਼ਾਲੀ ਹੈ ਸਤਿਗੁਰਾਂ ਦਾ ਤੇਜ, ਇਸ ਕਰਕੇ ਕਿਸੇ ਤੋਂ ਕੁਝ ਆਖਿਆ ਨਹੀਂ ਗਿਆ।
ਨਾਹਣੇਸ਼ ਕਰ ਜੋਰ ਉਚਾਰਾ ਗਣ ਗੁਲ ਕਾਂ ਤਜ ਲੇਹੇ ਸੰਗਾਰਾ।
ਮੇਦਨੀ ਪ੍ਰਕਾਸ਼ ਰਾਜਾ ਹੱਥ ਜੋੜ ਕੇ ਬੋਲਿਆ ਕਿ ਸੱਚੇ ਪਾਤਸ਼ਾਹ ਅੱਗੇ ਨਾ ਜਾਵੋ, ਬਹੁਤੀਆਂ ਸਾਰੀਆਂ ਗੋਲੀਆਂ ਦਾ ਵਾਰ ਕਰਕੇ ਇਸ ਸ਼ੇਰ ਨੂੰ ਮਾਰ ਲਿਆ ਜਾਏਗਾ।
ਪਛ ਕੇ ਸਮਖ ਆਪ ਕਿਉ ਜਾਵੋ ਗਹੋ ਤਨਖ ਕੋ ਬਾਣ ਚਲਾਵੋ।
ਮੇਦਨੀ ਪ੍ਰਕਾਸ਼ ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਪਸ਼ੂ ਦੇ ਸਾਹਮਣੇ ਤੁਸੀਂ ਆਪ ਕਿਉਂ ਜਾਂਦੇ ਹੋ? ਜੇਕਰ ਹੁਕਮ ਕਰਦੇ ਹੋ ਤੇ ਬਹੁਤੀਆਂ ਸਾਰੀਆਂ ਗੋਲੀਆਂ ਚਲਾ ਦਿੱਤੀਆਂ ਜਾਣਗੀਆਂ, ਗੋਲੀਆਂ ਦੇ ਨਾਲ ਸ਼ੇਰ ਨੂੰ ਮਾਰ ਲਿਆ ਜਾਵੇਗਾ। ਜੇਕਰ ਐਸਾ ਨਹੀਂ ਕਰਨਾ ਤੇ ਸੱਚੇ ਪਾਤਸ਼ਾਹ ਲਾਗੇ ਕਿਉਂ ਜਾਂਦੇ ਹੋ? ਦੂਰੋਂ ਹੀ ਖੜੇ ਹੋ ਕੇ ਤੁਸੀਂ ਆਪਣੇ ਧਨੁਸ਼ ਦੇ ਵਿੱਚੋਂ ਬਾਣ ਚਲਾ ਕੇ ਇਸ ਸ਼ੇਰ ਦਾ ਸ਼ਿਕਾਰ ਕਰੋ।
ਸਤਿਗੁਰ ਬੋਲੇ ਪਿਖੋ ਤਮਾਸ਼ਾ ਇਸ ਤੇ ਕਹਾਂ ਕਰੇ ਹਮ ਤਰਾਸਾ।
ਜਦੋਂ ਮੇਦਨੀ ਪ੍ਰਕਾਸ਼ ਨੇ ਇਸ ਤਰ੍ਹਾਂ ਆਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਬਸ ਖੜੇ ਹੋ ਕੇ ਤਮਾਸ਼ਾ ਦੇਖੋ, ਇਸ ਸ਼ੇਰ ਤੋਂ ਅਸੀਂ ਡਰਦੇ ਨੇ।
ਇਮ ਕਹਿ ਆਗੇ ਪ੍ਰਭੂ ਸਿਧਾਰੇ ਖਰੇ ਦੂਰ ਲੋ ਦੇਖਤ ਸਾਰੇ।
ਇਸ ਤਰ੍ਹਾਂ ਕਹਿੰਦੇ ਹੋਏ ਸਤਿਗੁਰੂ ਜੀ ਹੋਰ ਵੀ ਜ਼ਿਆਦਾ ਲਾਗੇ ਸ਼ੇਰ ਦੇ ਚਲੇ ਗਏ ਨੇ। ਖਰੇ ਦੂਰ ਲੋ ਦੇਖਤ ਸਾਰੇ, ਸਾਰੇ ਬਹੁਤ ਦੂਰੀ ਤੇ ਖੜੇ ਹੋ ਕੇ ਇਸ ਕੌਤਕ ਨੂੰ ਦੇਖ ਰਹੇ ਨੇ।
ਕੇ ਚਿਤ ਕਹਿ ਕਹਾਂ ਗੁਰ ਕਰਿਓ ਕੇ ਹਰ ਨਿਕਟ ਜਾਣ ਹੱਠ ਤਰਿਓ।
ਸਰਣਾ ਦੇ ਵਿੱਚੋਂ ਕੁਝ ਆਦਮੀ ਕਹਿ ਰਹੇ ਨੇ ਕਿ ਸਤਿਗੁਰੂ ਜੀ ਇਹ ਕੀ ਕਰ ਰਹੇ ਨੇ, ਜਾਣ ਬੁੱਝ ਕੇ ਹੱਠ ਨੂੰ ਧਾਰਨ ਕਰਕੇ ਸ਼ੇਰ ਭਿਆਨਕ ਦੇ ਲਾਗੇ ਜਾ ਰਹੇ ਨੇ।
ਕੇ ਚਿਤ ਕਹਿ ਗੁਰੂ ਬੜ ਯੋਧਾ ਹਤੈ ਕਿਰਪਾਨ ਸੰਗ ਕਰ ਕ੍ਰੋਧਾ।
ਤੇ ਕਈ ਕਹਿ ਰਹੇ ਨੇ ਕਿ ਨਹੀਂ, ਗੁਰੂ ਜੀ ਬਹੁਤ ਵੱਡੇ ਯੋਧੇ ਨੇ, ਉਹ ਕਿਰਪਾਨ ਦਾ ਵਾਰ ਕਰਕੇ ਕ੍ਰੋਧ ਦੇ ਨਾਲ ਸ਼ੇਰ ਨੂੰ ਮਾਰ ਦੇਣਗੇ।
ਸਨਮੁਖ ਹੋਏ ਕਰਿਓ ਜਬ ਨੇਰ ਪਿਖੇ ਪਰਸ ਪਰ ਅਧਿਕ ਦਲੇਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰ ਦੇ ਬਿਲਕੁਲ ਸਤਿਗੁਰੂ ਜੀ ਸਾਹਮਣੇ ਚਲੇ ਗਏ ਨੇ, ਉਹਦਾ ਬਹੁਤ ਜ਼ਿਆਦਾ ਲਾਗਾ ਕੀਤਾ ਹੈ। ਪਿਖੇ ਪਰਸ ਪਰ ਅਧਿਕ ਦਲੇਰ, ਭਾਵ ਕੇ ਦੋਵਾਂ ਦਲੇਰਾਂ ਨੇ ਪਰਸਪਰ ਇੱਕ ਦੂਜੇ ਨੂੰ ਦੇਖਿਆ ਹੈ। ਇੱਕ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਲੇਰ ਨੇ ਤੇ ਦੂਸਰੇ ਪਾਸੇ ਉਹ ਸ਼ੇਰ ਵੀ ਬੜਾ ਦਲੇਰ।
ਉੱਠਿਓ ਨਹੀਂ ਬੈਠਿਓ ਤਬ ਰਹਿਓ ਹੇਤ ਬੰਗਾਰ ਨੀ ਉੱਚੇ ਕਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਨੇਤਰਾਂ ਦੇ ਨਾਲ ਸ਼ੇਰ ਨੇ ਆਪਣੀ ਅੱਖਾਂ ਤੇ ਜ਼ਰੂਰ ਮਲਾਈਆਂ ਨੇ, ਪਰ ਉਹ ਕ੍ਰੋਧ ਦੇ ਨਾਲ ਉੱਥੋਂ ਉੱਠਿਆ ਨਾ, ਉਸੇ ਤਰੀਕੇ ਦੇ ਨਾਲ ਬੈਠਾ ਰਿਹਾ। ਬਿਲਕੁਲ ਵੀ ਹਮਲਾ ਕਰਨ ਦੀ ਉਹਨੇ ਕੋਈ ਚੇਸ਼ਟਾ ਹੀ ਨਹੀਂ ਕੀਤੀ। ਤੇ ਜਦੋਂ ਸਤਿਗੁਰਾਂ ਨੇ ਦੇਖਿਆ ਕਿ ਮੈਨੂੰ ਦੇਖ ਕੇ ਵੀ ਇਹਨੇ ਹਮਲਾ ਨਹੀਂ ਕੀਤਾ, ਤੇ ਫਿਰ ਸਤਿਗੁਰਾਂ ਨੇ ਉਸ ਨੂੰ ਉੱਚੀ ਆਵਾਜ਼ ਦੇ ਨਾਲ ਵੰਗਾਰਿਆ। ਕਹਿੰਦੇ ਨੇ ਹੋ ਖਰੋ ਕਿਉਂ ਬੈਠਿਓ ਅਬੈ, ਬਣ ਸਵਧਾਨ ਪਿਖੋ ਤੁਮ ਸਬੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਲਕਾਰ ਕੇ ਕਹਿੰਦੇ ਨੇ ਕਿ ਹੁਣ ਬੈਠਾ ਕਿਉਂ ਹੈ, ਉੱਠ ਕੇ ਖੜਾ ਹੋ ਜਾ, ਸਾਵਧਾਨ ਹੋ ਜਾ, ਕਿਉਂਕਿ ਸਾਰੇ ਦੇ ਸਾਰੇ ਤੇਰੇ ਵੱਲ ਦੇਖ ਰਹੇ ਨੇ। ਸੁਣ ਪ੍ਰਭ ਤੇ ਨਿਜ ਸੀਸ ਨਿਵਾਯੋ, ਥੇਰੇ ਰਹਿਓ ਨਿਜ ਟੌਰ ਪਰਮਾਯੋ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਜੀਬ ਕਿਸਮ ਦਾ ਕੌਤਕ ਸੀ ਕਿ ਸਤਿਗੁਰਾਂ ਦੇ ਵੱਲ ਦੇਖ ਕੇ ਫਿਰ ਉਸਨੇ ਆਪਣੇ ਸਿਰ ਨੂੰ ਨਮਸਕਾਰ ਦੇ ਵਜੋਂ ਅੱਗੇ ਝੁਕਾ ਦਿੱਤਾ ਹੈ। ਥਿਰੇ ਰਹਿਓ ਨਿਜ ਟੌਰ ਪਰਮਾਯੋ, ਉੱਥੇ ਹੀ ਬੈਠਾ ਰਿਹਾ ਤੇ ਆਪਣੀ ਪੂਛ ਨੂੰ ਇਧਰ ਉਧਰ ਉਹਨੇ ਹਿਲਾਇਆ। ਵਹਿਰ ਮਦਾਨ ਵਿਖੇ ਗੁਰ ਖਰੇ, ਬਿਖਮ ਬ੍ਰਿੰਗ ਕੇ ਬੀਚ ਨਾ ਬਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਜਿੱਥੇ ਪੱਧਰਾ ਮੈਦਾਨ ਸੀ, ਸਤਿਗੁਰੂ ਜੀ ਉੱਥੇ ਹੀ ਖਲੋਤੇ ਹੋਏ ਸਨ। ਉਹ ਜਿਹੜੀਆਂ ਕੰਡੇ ਵਾਲੀਆਂ ਝਾੜੀਆਂ ਸਨ, ਉਹਨਾਂ ਦੇ ਲਾਗੇ ਸਤਿਗੁਰੂ ਜੀ ਨਹੀਂ ਸੀ ਗਏ। ਬਾਚੀ ਉੱਚੇ ਕਹਿ ਫੇਰ ਪ੍ਰਚਾਰਿਓ, ਖਰੋ ਹੋ ਕੈਸੇ ਬਲ ਹਾਰਿਓ। ਸਤਿਗੁਰਾਂ ਦੇ ਵੰਗਾਰਨ ਦੇ ਉੱਤੇ ਵੀ ਉਹ ਬਾਹਰ ਨਹੀਂ ਨਿਕਲਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਦੁਬਾਰਾ ਫੇਰ ਵੰਗਾਰਿਆ। ਕਹਿੰਦੇ ਨੇ ਖਰੋ ਹੋਹ ਕੈਸੇ ਬਲ ਹਾਰਿਓ, ਕਹਿੰਦੇ ਨੇ ਤੂੰ ਆਪਣੇ ਬਲ ਨੂੰ ਕਿਉਂ ਗਵਾ ਰਿਹਾ ਹੈ, ਖੜਾ ਹੋ, ਸਾਵਧਾਨ ਹੋ। ਤੋਹ ਸੰਗ ਹੈ ਜੰਗ ਹਮਾਰਾ, ਟਰੇ ਬਣੇ ਨਹੀਂ ਕਿਉਂ ਚਿਤ ਹਾਰਾ। ਸਤਿਗੁਰੂ ਜੀ ਕਹਿ ਰਹੇ ਨੇ ਕਿ ਤੇਰੇ ਨਾਲ ਸਾਡਾ ਜੰਗ ਹੋਣਾ ਹੈ, ਇਸ ਤਰੀਕੇ ਦੇ ਨਾਲ ਤੂੰ ਟਲ ਨਹੀਂ ਸਕਦਾ, ਤੂੰ ਆਪਣੇ ਚਿੱਤ ਨੂੰ ਕਿਉਂ ਹਾਰ ਰਿਹਾ ਤੇ ਕਿਉਂ ਉੱਠ ਕੇ ਖੜਾ ਨਹੀਂ ਹੋ ਰਿਹਾ। ਕਾਰਨ ਅੱਗੇ ਜਾ ਕੇ ਸਪਸ਼ਟ ਹੋਵੇਗਾ ਕਿ ਕਿਉਂ ਸ਼ੇਰ ਹਮਲਾ ਨਹੀਂ ਸੀ ਕਰ ਰਿਹਾ ਤੇ ਕਿਉਂ ਸਾਹਮਣੇ ਨਹੀਂ ਸੀ ਆਉਂਦਾ। ਬੈਠਿਓ ਸ਼ੇਰ ਆਪ ਤੈ ਖਰੇ, ਜੋਗ ਨਿਪ ਦਲ ਜੁੱਤ ਦੇਖਣ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰ ਆਪਣੀ ਜਗ੍ਹਾ ਦੇ ਉੱਤੇ ਬੈਠਾ ਹੋਇਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਦਾਨ ਦੇ ਵਿੱਚ ਖੜੇ ਹੋਏ ਸਨ। ਰਾਜੇ ਦੇ ਸਮੇਤ ਸਾਰੀ ਜਿਹੜੀ ਫੌਜ ਹੈ ਇਸ ਕੌਤਕ ਨੂੰ ਦੇਖ ਰਹੀ ਸੀ। ਅਜੀਬ ਕਿਸਮ ਦੀ ਗੱਲ ਹੈ ਕਿ ਸ਼ੇਰ ਦਾ ਸਾਹਮਣਾ ਹੈ ਤੇ ਸ਼ੇਰ ਫਿਰ ਵੀ ਕੋਈ ਆਪਣਾ ਵਾਰ ਨਹੀਂ ਕਰ ਰਿਹਾ। ਬਿਸਮਾ ਮੈਂ ਕਿਮ ਕਿਮ ਨਰ ਕਹਿ, ਇਤੀ ਉਤ ਕਲਮਾ ਲਤ ਸਭ ਲਹਿ। ਭਾਵ ਕੇ ਦੇਖਣ ਵਾਲੇ ਸਾਰੇ ਦੇ ਸਾਰੇ ਬਹੁਤ ਹੈਰਾਨ ਹੋ ਰਹੇ ਨੇ। ਇਤੀ ਉਤ ਕਲਮ ਲਾਤ ਸਭ ਲਹਿ, ਭਾਵ ਕੇ ਇਧਰ ਉਧਰ ਸਾਰੇ ਦੇਖ ਰਹੇ ਨੇ ਪਰ ਕੀ ਹੋ ਰਿਹਾ ਕਿ ਸ਼ੇਰ ਹਮਲਾ ਨਹੀਂ ਕਰਦਾ। ਜਬ ਦੈ ਬਾਰ ਕਹਿਓ ਨਹੀਂ ਖਰਿਓ, ਬਹੁਰ ਕ੍ਰੋਧ ਕਰ ਉੱਚ ਉਚਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੋ ਵਾਰ ਵੰਗਾਰਨ ਦੇ ਬਾਵਜੂਦ ਵੀ ਸ਼ੇਰ ਬਿਲਕੁਲ ਉੱਠ ਕੇ ਖੜਾ ਨਹੀਂ ਹੋਇਆ ਤੇ ਫੇਰ ਕ੍ਰੋਧ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਵੰਗਾਰਿਆ। ਕਹਿੰਦੇ ਨੇ ਗੀਦੀ ਕਹਾਂ ਬਣਿਓ ਸਮ ਸਿਆਲ, ਬੈਠਿਓ ਤਿਆਗ ਬੰਸ ਕੀ ਚਾਲ। ਸਤਿਗੁਰੂ ਜੀ ਕਹਿੰਦੇ ਨੇ ਹੇ ਕਾਇਰਾ, ਤੂੰ ਕਿਸ ਤਰੀਕੇ ਦੇ ਨਾਲ ਗਿੱਦੜ ਬਣ ਕੇ ਬੈਠਾ ਹੋਇਆ, ਆਪਣੀ ਵੰਸ਼ ਦੀ ਜਿਹੜੀ ਚਾਲ ਹੈ ਉਹਨੂੰ ਤੂੰ ਬਿਲਕੁਲ ਹੀ ਗਵਾ ਦਿੱਤਾ ਹੈ। ਕਿਉਂਕਿ ਸ਼ੇਰ ਤੇ ਕਿਸੇ ਤੋਂ ਡਰਦਾ ਨਹੀਂ, ਉਹ ਤੇ ਗਿੱਦੜ ਵਾਂਗ ਡਰਦਾ ਨਹੀਂ, ਉਹ ਤੇ ਹਮਲਾ ਕਰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਤੂੰ ਤੇ ਕਾਇਰ ਬਣ ਕੇ ਬੈਠਾ ਹੈ, ਤੂੰ ਤੇ ਗਿੱਦੜ ਤੋਂ ਵੀ ਭੈੜਾ ਹੈ, ਆਪਣੀ ਵੰਸ਼ ਦੀ ਚਾਲ ਨੂੰ ਤੂੰ ਬਿਲਕੁਲ ਵਿਗਾੜ ਦਿੱਤਾ ਹੈ। ਮਾਸਾਖੋਰੀ ਜਾਨਵਰ ਤੇ ਹਮਲਾ ਕਰਦੇ ਨੇ, ਇਸ ਤਰ੍ਹਾਂ ਲੁਕ ਕੇ ਨਹੀਂ ਬਹਿੰਦੇ। ਕਰਮ ਕੇ ਹਰੀ ਕੇਰ ਕਰਾਲੇ, ਕਾਤਰ ਕੂਰ ਕਾਰ ਡਰ ਕਾਲੇ। ਸਤਿਗੁਰੂ ਜੀ ਕਹਿੰਦੇ ਨੇ ਹੇ ਕਾਇਰਾ, ਡਰ ਕੇ ਕੂੜਿਆਂ ਵਾਲੀ ਤੂੰ ਕਾਰ ਕਰਦਾ ਹੈ, ਭਾਵ ਕੇ ਜਿਹੜੇ ਸ਼ੇਰ ਨੇ ਜਿਹੜੇ ਕਿਹਰ ਨੇ ਉਹ ਤੇ ਭਿਆਨਕ ਕਰਮ ਕਰਦੇ ਨੇ, ਭਾਵ ਕੇ ਸ਼ਿਕਾਰ ਕਰਦੇ ਨੇ, ਤੇ ਜਿਹੜੇ ਕਾਇਰ ਨੇ ਉਹ ਡਰਦੇ ਮਾਰੇ ਇਸ ਤਰ੍ਹਾਂ ਬਹਿੰਦੇ ਨੇ ਜਿਵੇਂ ਤੂੰ ਬੈਠਾ। ਤੋਹ ਨ ਛੋਰ ਪਟ ਸਭ ਕੇਰ, ਕਿਮ ਗਿੱਦੀ ਗਾਦਰ ਹੋਏ ਮਰੈ। ਸਤਿਗੁਰੂ ਜੀ ਕਹਿੰਦੇ ਨੇ ਇਸ ਗੱਲ ਨੂੰ ਯਾਦ ਕਰ ਲੈ ਕਿ ਬਹੁਤੇ ਸਾਰੇ ਸੂਰਮਿਆਂ ਦੀ ਭੀੜ ਦੇ ਵਿੱਚ ਤੂੰ ਕਿਰਿਆ ਹੋਇਆ, ਇਸ ਕਰਕੇ ਬਚ ਕੇ ਤੇ ਜਾ ਨਹੀਂ ਸਕਦਾ, ਕਿਮ ਗਿੱਧੀ ਗਾਦਰ ਹੋਏ ਮਰੈ। ਜੇਕਰ ਇਸ ਤਰੀਕੇ ਦੇ ਨਾਲ ਮਰਿਆ ਤੇ ਫੇਰ ਗਿੱਦੜ ਦੀ ਭਾਵ ਕੇ ਕਾਇਰ ਦੀ ਮੌਤ ਮਰੇਗਾ, ਤੇ ਜੇਕਰ ਅੱਗੋਂ ਹਮਲਾ ਕਰੇਗਾ ਤੇ ਫੇਰ ਬਹਾਦਰੀ ਦੀ ਮੌਤ ਹੋਵੇਗੀ, ਪਰ ਬਚ ਕੇ ਤੇ ਜਾ ਨਹੀਂ ਸਕਦਾ।
ਇਮ ਸੁਣ ਕੇ ਸਤ ਗੁਰ ਕੇ ਬੈਨ ਉਠਿਓ ਕ੍ਰੋਧ ਕਰ ਰਾਤੇ ਨੈਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਵਚਨ ਕੀਤੇ ਤੇ ਫੇਰ ਕ੍ਰੋਧ ਦੇ ਨਾਲ ਉਹ ਬਹੁਤ ਜ਼ਿਆਦਾ ਭਰਿਆ, ਆਪਣੀ ਅੱਖਾਂ ਨੂੰ ਹੋਰ ਵੀ ਜ਼ਿਆਦਾ ਉਹਨੇ ਲਾਲ ਸ਼ੇਰ ਨੇ ਕੀਤਾ।
ਪਵ ਕਿਉ ਭੀਖਣ ਸਟਾ ਫੁਲਾਏ ਨਿਕਸਿਓ ਵਹਿਰ ਪਿਖਿਓ ਸਮੁਦਾਏ।
ਫਿਰ ਜ਼ੋਰ ਦੇ ਨਾਲ ਗਰਜ ਕੇ ਉਹ ਛੇਤੀ ਹੀ ਝਾੜੀ ਦੇ ਵਿੱਚੋਂ ਬਾਹਰ ਨਿਕਲਿਆ ਹੈ। ਨਿਕਸਿਓ ਵਹਿਰ ਪਿਖਿਓ ਸਮਦਾਏ, ਜਦੋਂ ਭਿਆਨਕ ਸ਼ੇਰ ਝਾੜੀ ਦੇ ਵਿੱਚੋਂ ਬਾਹਰ ਨਿਕਲਿਆ ਤੇ ਪ੍ਰਗਟ ਰੂਪ ਦੇ ਵਿੱਚ ਫਿਰ ਸਾਰਿਆਂ ਨੇ ਉਸ ਨੂੰ ਦੇਖਿਆ।
ਬਲ ਵਿਸ਼ਾਲ ਕਰ ਛਾਲ ਉਤਾਲਾ ਗਰਜਿਓ ਦੀਰਘ ਕਾਲ ਕਰਾਲਾ।
ਕਵੀ ਜੀ ਲਿਖਦੇ ਨੇ ਕਿ ਕਾਲ ਦਾ ਰੂਪ ਬਣ ਕੇ ਉਹ ਜ਼ੋਰ ਦੇ ਨਾਲ ਦੁਬਾਰਾ ਫੇਰ ਗਰਜਿਆ ਤੇ ਉਸਨੇ ਇੱਕ ਉੱਚੀ ਛਾਲ ਮਾਰੀ ਸਤਿਗੁਰਾਂ ਵਾਲੇ ਪਾਸੇ।
ਪ੍ਰਭ ਕੇ ਸਨਮੁਖ ਕੀਨ ਸਨੇਰ ਉਛਰਿਓ ਛਿਪਰ ਛਾਲ ਕਰ ਫੇਰ।
ਸਤਿਗੁਰਾਂ ਦਾ ਲਾਗਾ ਕਰਕੇ ਉਸਨੇ ਉੱਚੀ ਸਾਰੀ ਛਾਲ ਮਾਰੀ ਹੈ ਬੜੀ ਕਾਹਲੀ ਦੇ ਨਾਲ।
ਬਲ ਤੇ ਜਬ ਪਹੁੰਚਿਓ ਪ੍ਰਭ ਉਪਰ ਚਰਨ ਟਿਕਾਏ ਰੱਖੇ ਥਿਰ ਭੂਪਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਜ਼ੋਰ ਦੇ ਨਾਲ ਬੜੀ ਤਾਕਤ ਦੇ ਨਾਲ ਉਹਨੇ ਛਾਲ ਸਤਿਗੁਰਾਂ ਦੇ ਉੱਤੇ ਮਾਰੀ ਹੈ ਤੇ ਸਤਿਗੁਰਾਂ ਨੇ ਆਪਣਿਆਂ ਦੋਵਾਂ ਚਰਨਾਂ ਨੂੰ ਮਜ਼ਬੂਤੀ ਦੇ ਨਾਲ ਟਿਕਾ ਕੇ ਰੱਖਿਆ ਧਰਤੀ ਦੇ ਉੱਤੇ।
ਆ ਗਏ ਸਿਪਰ ਕਰੀ ਤਤਕਾਲ ਛਿਪਰ ਨਿਕਾਸਿਓ ਖੜਗ ਕਰਾਲਾ।
ਜਦੋਂ ਉਸਨੇ ਛਾਲ ਮਾਰੀ ਤੇ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਜਿਹੜੀ ਢਾਲ ਫੜੀ ਹੋਈ ਸੀ ਉਹ ਛੇਤੀ ਦੇ ਨਾਲ ਅੱਗੇ ਕਰ ਦਿੱਤੀ। ਛਿਪਰ ਨਿਕਾਸਿਓ ਖੜਗ ਕਰਾਲਾ, ਜਿੰਨੇ ਚਿਰ ਨੂੰ ਢਾਲ ਦੇ ਉੱਤੇ ਛਾਲ ਵੱਜੀ ਸ਼ੇਰ ਦੀ, ਇੰਨੇ ਚਿਰ ਨੂੰ ਕਾਹਲੀ ਦੇ ਨਾਲ ਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਭਿਆਨਕ ਤਲਵਾਰ ਨੂੰ ਸਤਿਗੁਰਾਂ ਨੇ ਸਾਂਭਿਆ।
ਉੱਚੀ ਛਾਲ ਢਾਲ ਪਰ ਲੈ ਕੇ ਕਰਿਓ ਪ੍ਰਹਾਰ ਆਪ ਬਲ ਕਹਿ ਕੇ।
ਸ਼ੇਰ ਦੀ ਵੱਜੀ ਹੋਈ ਉੱਚੀ ਛਾਲ ਨੂੰ ਢਾਲ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਹਾਰਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਜ਼ੋਰ ਦੇ ਨਾਲ ਸ਼ੇਰ ਦੇ ਉੱਤੇ ਤਲਵਾਰ ਦਾ ਪ੍ਰਹਾਰ ਕੀਤਾ।
ਬਦਨ ਬਚਾਏ ਲਾਖ ਪਰ ਮਾਰਾ ਬਹਿਓ ਕਾਵ ਜਿਮ ਸਾਬਣ ਤਾਰਾ।
ਸਤਿਗੁਰਾਂ ਨੇ ਆਪਣੇ ਚਿਹਰੇ ਨੂੰ ਬਚਾ ਕੇ ਤੇ ਫਿਰ ਤਲਵਾਰ ਦਾ ਵਾਰ ਕੀਤਾ ਹੈ ਸ਼ੇਰ ਦੇ ਲੱਕ ਦੇ ਉੱਤੇ। ਕਵੀ ਜੀ ਲਿਖਦੇ ਨੇ ਕਿ ਬਹਿਓ ਕਾਵ ਜਿਮ ਸਾਬਣ ਤਾਰਾ, ਸ਼ੇਰ ਦੇ ਸਰੀਰ ਦੇ ਵਿੱਚ ਦੀ ਤਲਵਾਰ ਇਸ ਤਰ੍ਹਾਂ ਪਾਰ ਹੋ ਗਈ ਜਿਵੇਂ ਤਾਰ ਸਾਬਣ ਨੂੰ ਕੱਢ ਦਿੰਦਾ ਹੈ, ਇਸ ਤਰ੍ਹਾਂ ਤਲਵਾਰ ਉਸ ਸ਼ੇਰ ਦੇ ਸਰੀਰ ਦੇ ਵਿੱਚੋਂ ਪਾਰ ਹੋ ਗਈ।
ਪਿਛਲੇ ਪਾਇਨ ਪਰ ਗਿਰ ਰਹਿਓ ਪਿਖਤ ਅਚੰਬਾ ਸਭ ਨੇ ਲਹਿਓ।
ਪਿਛਲੇ ਪੈਰਾਂ ਦੇ ਭਾਰ ਦੇ ਉੱਤੇ ਹੋ ਕੇ ਹੀ ਸ਼ੇਰ ਪਿਛਲੇ ਪਾਸੇ ਡਿੱਗ ਪਿਆ।
ਪਿਖਤ ਅਚੰਬਾ ਸਭ ਨੇ ਲਹਿਓ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖਣ ਵਾਲਿਆਂ ਸਾਰਿਆਂ ਨੇ ਬਹੁਤ ਅਚੰਬਾ ਦੇਖੇ।
ਜੋਗਮ ਨਰਿੰਦ ਮਤੰਗਤ ਵਾਏ ਪਹੁੰਚ ਸਮੀਪ ਦੇਖ ਹਰ ਖਾਏ।
ਦੋਵਾਂ ਰਾਜਿਆਂ ਨੇ ਆਪਣੇ ਮਤੰਗਾਂ ਨੂੰ ਅੱਗੇ ਭਾਵ ਕੇ ਹਾਥੀਆਂ ਨੂੰ ਅੱਗੇ ਦੌੜਾਇਆ ਹੈ, ਲਾਗੇ ਪਹੁੰਚੇ ਨੇ, ਆਣ ਕੇ ਕੀ ਦੇਖਿਆ ਕਿ ਉਹ ਸ਼ੇਰ ਦੇ ਦੋ ਟੋਟੇ ਹੋਏ ਪਏ ਜ਼ਮੀਨ ਦੇ ਉੱਤੇ ਦਿਖਦੇ ਨੇ ਤੇ ਦੇਖ ਕੇ ਸਾਰੇ ਦੇ ਸਾਰੇ ਬੜੇ ਖੁਸ਼ ਹੋਏ।
ਧੰਨ ਧੰਨ ਪ੍ਰਭ ਵੱਡੇ ਦਲੇਰ ਤੁਮ ਬਿਨ ਕੌਣ ਹਤੈ ਅਸ ਸ਼ੇਰ।
ਡਰਦੇ ਮਾਰੇ ਸਾਰੇ ਬੜੀ ਦੂਰ ਖਲੋਤੇ ਸਨ। ਜਦੋਂ ਸ਼ੇਰ ਮਾਰਿਆ ਗਿਆ ਤੇ ਫਿਰ ਸਾਰੇ ਲਾਗੇ ਆ ਗਏ ਨੇ ਤੇ ਰਾਜੇ ਕਹਿੰਦੇ ਨੇ ਸਤਿਗੁਰੂ ਜੀ ਤੁਸੀਂ ਧੰਨ ਹੋ, ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਸੀਂ ਬਹੁਤ ਵੱਡੇ ਦਲੇਰ ਹੋ, ਤੁਹਾਡੇ ਤੋਂ ਬਗੈਰ ਐਸੇ ਭਿਆਨਕ ਤੇ ਵੱਡੇ ਸ਼ੇਰ ਨੂੰ ਕੋਈ ਤਲਵਾਰ ਦੇ ਨਾਲ ਮਾਰ ਨਹੀਂ ਸੀ ਸਕਦਾ।
ਅਵਨੀ ਤਲ ਮੈਂ ਆਪ ਮੰਨਿੰਦ सोने उन्हें देखो कितों बिलंद केंद्र ने के धरती दे उते तुहाडी बराबरी दा ना ही कोई बलशाली है ते ना ही कोई कदे दलेर सुने आस के हर दीरग नारहेरा दारन दारन योज कनेरा पाव के ऐसा वड्डा ते भयानक शेर सी जिस नूं देखण दे नाल ही बहुता ज्यादा डर लगदा सी तुसीं उस दा संघार कर दिता उस नूं मार दिता कारियो संघारन तूर ने ऐसे छांग बहीनो बलते जैसे राजे कहिंदे ने के जिवें किसे कमजोर जे बकरे नूं मार देदा है इस तरीके दे नाल सच्चे पातशाह इस भयानक शेर नूं तुसीं मार दिता सिर कलगी तर तबे सुनायो ए पांडव कुल में नर जायो शेर दी मौत तों बाद फिर सतगुरु सच्चे पातशाह जी ने उस शेर दे पिछले जन्म दी कथा नूं सुनाया सतगुरु सच्चे पातशाह जी कहिंदे ने पांडव कुल में नर जायो कहिंदे ने के पांडवां दी कुल दे विच इह पहला पैदा होया सी पार्थ में मर रहियो को डाला पावी बसते तर तन जाला सतगुरु जी कहिंदे ने के महापार्थ दे जंग दे विच एक सूती मौते मारिया गया इहदे माड़े कर्मां दे वस करके इस नूं बहुते सारे शरीरां नूं बाद दे विच धारण करना पिया पाछल जन्म होतो इस केरा के हर पयो कराल बड़ेरा ते सतगुरु जी कहिंदे ने के जरा जन्म सी शेर दा इस दा अखीरला जन्म सी केहर पयो कराल बलेरा ते वड्डा भयानक ऐस जूनी दे विच ए शेर बनया सी आप मृत होए पली गत लही जग में बहुर जन्म इस नहीं सतगुरु जी कहिंदे ने कि हुणे मर गया है इस नूं चंगी गति दी प्राप्ति हो गई है सारियां जूनां दे चक्कर दे विचों ए निकल गया है जग में बहुर जन्म इस नहीं सतगुरु जी कहिंदे ने कि दुनिया दे विच हुण इस दा दोबारा कोई भी जन्म नहीं होवेगा भाव के ए मुक्त हो गया क्योंकि सतगुरु सच्चे पातशाह जी हर एक तरीके दे नाल हर एक दा कल्याण ही करदे ने जेकर सतगुरु गोविंद सिंह सच्चे पातशाह जी ने जिंदगी भर शिकार खेडिया ते पता नहीं केड़ियां केड़ियां माड़ियां जूनां दे विचों जानवरां नूं मार के उन्हां दी मुक्ति कीती क्योंकि जेड़ा मार के जिवा सकदा है उहदे वास्ते ते मारना भी योग है सतगुरु प्रताप सिंह सच्चे पातशाह जी अपने पावन पवित्र उपदेश दे विच कहिंदे ने के शिकार खेडण दे वास्ते असीं सतगुरु गोविंद सिंह जी दी रीस कर लैने पर किसे छोटे जे जानवर दी चुंझ भी नहीं बना सकदे इतिहास दे विच ऐसा भी प्रसंग आउंदा है सतगुरु प्रताप सिंह सच्चे पातशाह जी उपदेश करदे ने कि जदों सतगुरु सच्चे पातशाह जी ने खालसा पंथ सजाउणा सी इस तों पहलां सतगुरु सच्चे पातशाह जी ने बड़ी तपस्या कीती इक चौंकड़े बैठ के किन्ना किन्ना लगातार ओह जप करदे सन सतगुरु प्रताप सिंह सच्चे पातशाह जी उपदेश करदे ने कि बहुता सारा जदों जप साध्या एक दिन ऐसी मौज आई कि सतगुरु सच्चे पातशाह जी ने अपने नाल दे साथी सिपाहियां नूं आख्या कि चलो जाके शिकार खेडिए इस इतिहास दे विच सूरज प्रकाश दे विच भी अगे जाके ये कथा आवेगी जिहड़ी मैं तुहाडे सामने बयान कर रहा सतगुरु प्रताप सिंह सच्चे पातशाह जी अपने पावन पवित्र उपदेश दे विच भी ये कथा सुनाउंदे ने सतगुरु प्रताप सिंह जी कहिंदे ने ऐसी मौज आई ऐसी दलील बनी कि सतगुरु जी साथियों नूं नाल लैके शिकार खेडण दे वास्ते चले गए सतगुरु प्रताप सिंह जी कहिंदे ने कोई मेरे को लिखी हुई गिनती ते नहीं है कि किन्ने क जानवर मार के लाए पर बहुते सारे जानवरां नूं जीवां नूं मारिया जिन्हां नूं ऊठां दे उत्ते ते घोड़ियां दे उत्ते लद के लियांदा गया बहुते सारे जीव मार के लाए चौपाए भी ते उड्डण वाले भी जिहड़ा केशव दास सी जिहड़ा पंडित सी जिहदी निगरानी दे विच सतगुरु जी इह सारा कुछ कर रहे सन सतगुरु प्रताप सिंह जी कहिंदे ने पंडित ने आख्या कि सतगुरु जी तुसीं ते प्रयोग दे विच बैठे सी तुसीं ते जप तप कर रहे सी कम से कम इन्हां दिनां दे विच तुहानूं जीवां दा घात नहीं सी करना चाहीदा तुहानूं इस तरह जीव मारने नहीं सी चाहीदे ते सतगुरु प्रताप सिंह जी कहिंदे ने कि सतगुरु जी मौज दे मालक हुंदे ने सतगुरु ने आख्या अच्छा पंडित जी जेकर इस समें दे विच जीव घात करना माड़ा है
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਅਸੀਂ ਮਾਰ ਕੇ ਲਿਆ ਹਾਂ ਸਾਰਿਆਂ ਦੀਆਂ ਰੱਸੀਆਂ ਨੂੰ ਲਾ ਦਿੱਤਾ ਜਾਵੇ। ਸੇਵਕਾਂ ਨੇ ਹੁਕਮ ਨੂੰ ਮੰਨਿਆ, ਸਾਰਿਆਂ ਜਾਨਵਰਾਂ ਨੂੰ ਉੱਠਾਂ ਦੇ ਉੱਤੇ ਘੋੜਿਆਂ ਦੇ ਉੱਤੋਂ ਲਾ ਕੇ ਥੱਲੇ ਰੱਖ ਦਿੱਤਾ, ਰੱਸੀਆਂ ਖੋਲ ਦਿੱਤੀਆਂ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕੋ ਵਚਨ ਕੀਤਾ, ਕਹਿੰਦੇ ਨੇ ਜਾਓ ਬਾਈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਜਿਹੜੇ ਉੱਡਣ ਵਾਲੇ ਪੰਛੀ ਸਨ ਉਹ ਜਿਉਂਦੇ ਹੋ ਕੇ ਉੱਡ ਗਏ ਤੇ ਜਿਹੜੇ ਦੌੜਨ ਵਾਲੇ ਸਨ ਉਹ ਵੀ ਜਿਉਂਦੇ ਹੋ ਕੇ ਦੌੜ ਗਏ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ, ਜੇਕਰ ਉਹ ਮਾਰ ਸਕਦਾ ਤੇ ਉਹ ਜਿਉਂਦਾ ਵੀ ਕਰ ਸਕਦਾ, ਪਰ ਅਸੀਂ ਸਿਰਫ ਮਾਰ ਸਕਦੇ ਹਾਂ, ਕਿਸੇ ਨੂੰ ਜਿਉਂਦਾ ਨਹੀਂ ਕਰ ਸਕਦੇ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ਼ਿਕਾਰ ਖੇਡਣ ਦੇ ਵਾਸਤੇ ਰੀਸ ਨਾ ਕਰਿਆ ਕਰੋ, ਕਿਉਂਕਿ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਕਿਸੇ ਜੀਵ ਨੂੰ ਮਾਰ ਕੇ ਫੇਰ ਜਿਉਂਦਾ ਕਰ ਦੇਈਏ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੇਕਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੀਵਨ ਭਰ ਸ਼ਿਕਾਰ ਖੇਡਿਆ, ਪਤਾ ਨਹੀਂ ਕਿੰਨੇ ਜੀਵਾਂ ਨੂੰ ਮਾਰਿਆ ਹੋਵੇਗਾ, ਪਰ ਉਹ ਜੀਵਾਂ ਨੂੰ ਮਾਰਿਆ ਨਹੀਂ ਹੈ, ਉਹਨਾਂ ਦਾ ਕਲਿਆਣ ਕੀਤਾ, ਉਹਨਾਂ ਦਾ ਉਧਾਰ ਕੀਤਾ, ਮਾੜੀਆਂ ਜੂਨਾਂ ਦੇ ਵਿੱਚੋਂ ਉਹਨਾਂ ਨੂੰ ਕੱਢਿਆ। ਇਸੇ ਤਰ੍ਹਾਂ ਇਸ ਵੇਲੇ ਵੀ ਹੁਣ ਸਤਿਗੁਰਾਂ ਨੇ ਇਸ ਸ਼ੇਰ ਨੂੰ ਮਾਰਿਆ, ਉਹਦੀ ਪੁਰਾਣੀ ਕਥਾ ਵੀ ਦੱਸੀ ਹੈ ਕਿ ਇਸ ਨੂੰ ਤੇ ਅਸੀਂ ਮਾਰ ਕੇ ਮੁਕਤ ਕਰ ਦਿੱਤਾ, ਹੁਣ ਜੰਮਣ ਮਰਨ ਦੇ ਗੇੜ ਦੇ ਵਿੱਚੋਂ ਇਹ ਨਿਕਲ ਗਏ। ਸੁਣ ਕਰ ਤਨ ਤਨ ਸਭ ਕਹਿ ਮਹਾ ਪ੍ਰਤਾਪਵਾਨ ਮਨ ਲਹਿ। ਸੁਣ ਕੇ ਸਾਰਿਆਂ ਦੇ ਮੂੰਹ ਦੇ ਵਿੱਚੋਂ ਤਨ ਤਨ ਦੀ ਆਵਾਜ਼ ਹੀ ਗੂੰਜੀ ਹੈ, ਬਹੁਤ ਵੱਡਾ ਪ੍ਰਤਾਪ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾਣਿਆ। ਤੇਹੀ ਉਚਵਾਏ ਪਾਮ ਟੇ ਲਿਆਏ ਕਰਤ ਬਤਕ ਨਿਤ ਜੁਤ ਪ੍ਰਭ ਆਏ। ਫੇਰ ਸ਼ੇਰ ਨੂੰ ਚੁਕਵਾਇਆ ਹੈ ਤੇ ਪੌਂਟੇ ਦੇ ਵਿੱਚ ਉਸ ਨੂੰ ਲੈ ਕੇ ਆਏ ਨੇ। ਸਤਿਗੁਰੂ ਜੀ ਰਾਜਿਆਂ ਦੇ ਨਾਲ ਬਚਨ ਬਿਲਾਸ ਕਰਦੇ ਹੋਏ ਡੇਰੇ ਤੇ ਪਹੁੰਚੇ।
ਉਤਰੇ ਨਿਜ ਨਿਜ ਸਕਲ ਟਿਕਾਣੇ ਮਿਲੇ ਆਪਸ ਮੈਂ ਸੁਜਸ ਬਖਾਨੇ।
ਆਪੋ ਆਪਣੇ ਡੇਰਿਆਂ ਦੇ ਉੱਤੇ ਸਾਰੇ ਦੇ ਸਾਰੇ ਟਿਕ ਗਏ ਨੇ ਤੇ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਜ਼ਿਆਦਾ ਜਸ ਕਰਦੇ ਨੇ।
ਸਗਰੇ ਲੋਕ ਕੇਹਰੀ ਹੇਰਾਂ ਮਾਰਨ ਤੇ ਬਿਸਮਾਏ ਬਡੇਰਾਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਲੋਕ ਉਸ ਮਰੇ ਹੋਏ ਸ਼ੇਰ ਨੂੰ ਦੇਖ ਰਹੇ ਨੇ, ਕਿਸ ਤਰੀਕੇ ਦੇ ਨਾਲ ਇਸ ਨੂੰ ਮਾਰਿਆ, ਇਸ ਗੱਲ ਤੋਂ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਨੇ।
ਸੋ ਦਿਨ ਬੀਤਿਓ ਨਿਸਾ ਬਿਤਾਈ ਬੇਦਾ ਹੋਏ ਪੁਣ ਦੋਨੋ ਰਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਦਿਨ ਬਤੀਤ ਹੋਇਆ ਜਦੋਂ ਰਾਤ ਹੋਈ ਤੇ ਫਿਰ ਆਗਿਆ ਲੈ ਕੇ ਦੋਵੇਂ ਰਾਜੇ ਆਪੋ ਆਪਣੇ ਡੇਰਿਆਂ ਦੇ ਵਿੱਚ ਚਲੇ ਗਏ।
ਜਬ ਦਰਬਾਰ ਲੱਗਿਓ ਤਬ ਆਏ ਕਰ ਬੰਧਨ ਕੋ ਬੈਣ ਸੁਣਾਏ।
ਜਦੋਂ ਅਗਲੀ ਸਵੇਰ ਹੋਈ ਸਤਿਗੁਰਾਂ ਦਾ ਫਿਰ ਤੋਂ ਦਰਬਾਰ ਸਜਿਆ ਤੇ ਫਿਰ ਉਹ ਦੋਵੇਂ ਰਾਜੇ ਆਏ ਨੇ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਦੇਗ ਹੇਤ ਲਿਹੋ ਹਮ ਤੇ ਗ੍ਰਾਮੋ ਭਲੋ ਕਰੋ ਰਾਵਰ ਗੁਣ ਤਾਮੋ।
ਦੋਵਾਂ ਰਾਜਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਤੁਹਾਡੇ ਲੰਗਰ ਦੇ ਵਾਸਤੇ ਅਸੀਂ ਬਹੁਤੇ ਸਾਰੇ ਪਿੰਡਾਂ ਦੀ ਤੁਹਾਨੂੰ ਜਗੀਰ ਅਰਪਣ ਕਰਨਾ ਚਾਹੁੰਦੇ ਹਾਂ, ਕਿਰਪਾ ਕਰਕੇ ਸਾਡੀ ਭੇਟਾਂ ਨੂੰ ਤੁਸੀਂ ਪ੍ਰਵਾਨ ਕਰੋ।
ਅੰਗੀਕਾਰ ਭੇਟ ਕੋ ਕਰੋ ਹਿਰਦੇ ਮਨੋਰਥ ਹਮਰੇ ਪੁਰੋ।
ਕਹਿੰਦੇ ਨੇ ਸਾਡੇ ਮਨ ਦਾ ਮਨੋਰਥ ਹੈ ਕਿ ਅਸੀਂ ਕੁਝ ਪਿੰਡਾਂ ਦੀ ਜਗੀਰ ਤੁਹਾਨੂੰ ਦੇ ਦਈਏ, ਕਿਰਪਾ ਕਰਕੇ ਸਾਡੀ ਭੇਟਾਂ ਨੂੰ ਤੁਸੀਂ ਅੰਗੀਕਾਰ ਕਰੋ, ਸਵੀਕਾਰ ਕਰੋ।
ਫਤਿਹ ਸ਼ਾਹ ਤੇ ਸੁਣ ਕਰ ਬਾਣੀ ਮੁਖ ਮੁਸਕਾਵਤ ਪ੍ਰਭੂ ਬਖਾਨੀ।
ਕਵੀ ਜੀ ਲਿਖਦੇ ਨੇ ਕਿ ਰਾਜੇ ਫਤਿਹ ਸ਼ਾਹ ਨੇ ਜਦੋਂ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ ਤੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ ਗੁਰ ਘਰ ਕੀ ਤੁਮ ਸ਼ਰਣੀ ਆਵੋ ਚਹੋ ਅਕਾਲ ਪੁਰਖ ਤੇ ਪਾਵੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਫਤਿਹ ਸ਼ਾਹ ਤੂੰ ਗੁਰੂ ਘਰ ਦੀ ਸ਼ਰਨ ਦੇ ਵਿੱਚ ਚੱਲ ਕੇ ਆ ਜਾ ਤੇ ਜੋ ਚਾਹੇਗਾ ਅਕਾਲ ਪੁਰਖ ਤੋਂ ਅਸੀਂ ਉਹ ਤੈਨੂੰ ਦਿਵਾ ਦਿਆਂਗੇ।
ਕੋਈ ਨ ਕਮੀ ਦੇਗ ਸਤ ਗੁਰ ਕੀ ਪੂਰੇ ਕਾਮਨਾ ਦਾਸਣ ਯੁਰ ਕੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦਾ ਘਰ ਹੈ, ਗੁਰੂ ਦਾ ਲੰਗਰ ਹੈ, ਭਾਵ ਕਿ ਤੁਹਾਡੇ ਦਿੱਤੇ ਹੋਏ ਧਨ ਦੀ ਕੋਈ ਜ਼ਰੂਰਤ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਕਾਲ ਪੁਰਖ ਦੀ ਦੇਗ ਹੈ, ਅਕਾਲ ਪੁਰਖ ਆਪਣੇ ਆਪ ਹੀ ਚਲਾਉਂਦਾ ਤੇ ਦਾਸਾਂ ਦੇ ਮਨਾਂ ਦੀਆਂ ਕਾਮਨਾਵਾਂ ਨੂੰ ਪੂਰਨ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਹਾਡੇ ਧਨ ਦੇ ਨਾਲ, ਤੁਹਾਡੀਆਂ ਜਗੀਰਾਂ ਦੇ ਨਾਲ ਇਹ ਗੁਰੂ ਕਾ ਲੰਗਰ ਨਹੀਂ ਚੱਲਦਾ। ਇਤਿਹਾਸ ਤੋਂ ਤੁਸੀਂ ਭਲੀ ਭਾਂਤ ਵਾਕਫ ਹੋ। ਜਦੋਂ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਸੀ ਤੇ ਜਦੋਂ ਹਜ਼ਾਰਾਂ ਹੀ ਕਾਲ ਪੀੜਤਾਂ ਨੂੰ ਇਸੇ ਪੈਣੀ ਸਾਹਿਬ ਦੇ ਲੰਗਰ ਦੇ ਵਿੱਚੋਂ ਪ੍ਰਸ਼ਾਦ ਪਾਣੀ ਮਿਲਿਆ ਸੀ ਤੇ ਜਿਹੜਾ ਲੰਗਰ ਕਦੇ ਵੀ ਖਤਮ ਨਹੀਂ ਹੋਇਆ, ਜਿਹਨੂੰ ਸਦਾ ਵਰਤ ਆਖਿਆ ਜਾਂਦਾ, ਜਿਹੜਾ ਹਮੇਸ਼ਾ ਹੀ ਵਰਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਇਹ ਵੀ ਆਉਂਦਾ ਕਿ ਬੜੀਆਂ ਜਗ੍ਹਾ ਦੇ ਉੱਤੇ ਲੋਕਾਂ ਨੇ, ਅਮੀਰਾਂ ਨੇ ਲੰਗਰ ਲਾਏ ਹੋਏ ਨੇ, ਪਰ ਜਦੋਂ ਉੱਥੇ ਜਾ ਕੇ ਦੇਖੀਏ ਤੇ ਲਿਖਿਆ ਹੁੰਦਾ ਇਹ ਸਦਾ ਵਰਤ ਲੰਗਰ 4 ਵਜੇ ਤੋਂ 6 ਵਜੇ ਤੱਕ ਖੁੱਲੇਗਾ ਜਾਂ 8 ਵਜੇ ਤੋਂ 8 ਵਜੇ ਤੱਕ ਖੁੱਲੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਸ ਲੰਗਰ ਨੂੰ ਸਦਾ ਵਰਤ ਨਹੀਂ ਕਿਹਾ ਜਾ ਸਕਦਾ, ਘੰਟੇ ਵਰਤ ਹੋ ਸਕਦਾ, ਪਹਿਰ ਵਰਤ ਹੋ ਸਕਦਾ। ਸਦਾ ਵਰਤ ਲੰਗਰ ਉਹ ਹੁੰਦਾ ਜਿੱਥੇ ਹਮੇਸ਼ਾ ਹੀ ਵਰਤਦਾ, ਜਿਹੜਾ ਹਰ ਇੱਕ ਸਮੇਂ ਵਰਤਦਾ ਰਹਿੰਦਾ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ੍ਰੀ ਭੈਣੀ ਸਾਹਿਬ ਦੇ ਲੰਗਰ ਨੂੰ ਅਸੀਂ ਸਦਾ ਵਰਤ ਕਹਿ ਸਕਦੇ ਹਾਂ, ਜਿਹੜਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਅੱਜ ਤੱਕ ਵੀ ਚੱਲਦਾ ਆ ਰਿਹਾ ਉਸੇ ਤਰੀਕੇ ਦੇ ਨਾਲ। ਇਤਿਹਾਸਕ ਘਟਨਾ ਹੈ ਕਿ ਅੰਗਰੇਜ਼ ਅਫਸਰ ਆਇਆ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ, ਉਹ ਕਹਿੰਦਾ ਹੈ ਕਿ ਬਾਬਾ ਸਾਹਿਬ ਤੁਸੀਂ ਬਹੁਤ ਜ਼ਿਆਦਾ ਗਰੀਬਾਂ ਦੀ ਮਦਦ ਕਰ ਰਹੇ ਹੋ, ਤੁਸੀਂ ਬਹੁਤ ਵੱਡਾ ਲੰਗਰ ਚਲਾਇਆ ਹੋਇਆ, ਮੇਰਾ ਜੀ ਕਰਦਾ ਹੈ ਕਿ ਕੁਝ ਪਿੰਡਾਂ ਦੀ ਜਗੀਰ ਮੈਂ ਤੁਹਾਨੂੰ ਅਰਪਣ ਕਰਦਿਆਂ ਤਾਂ ਕਿ ਤੁਹਾਡਾ ਲੰਗਰ ਹੋਰ ਵੀ ਜ਼ਿਆਦਾ ਦੇਰ ਤੱਕ ਚੱਲਦਾ ਰਹੇ। ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਤੁਹਾਡੀਆਂ ਦਿੱਤੀਆਂ ਜਗੀਰਾਂ ਦੇ ਨਾਲ ਇਹ ਲੰਗਰ ਨਹੀਂ ਚੱਲਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਕੁਝ ਪਿੰਡਾਂ ਦੀ ਜਗੀਰ ਦੇਣਾ ਚਾਹੁੰਦਾ, ਤੇਰਿਆਂ ਕੁਝ ਪਿੰਡਾਂ ਦੀ ਜਗੀਰ ਨੂੰ ਲੈ ਕੇ ਕੀ ਅਸੀਂ ਇਹ ਸਾਬਤ ਕਰ ਦਈਏ ਕਿ ਇਹ ਪਿੰਡਾਂ ਦੀ ਜਗੀਰ ਅੰਗਰੇਜ਼ ਨੇ ਸਾਨੂੰ ਦਿੱਤੀ ਹੈ, ਬਾਕੀ ਸਾਰਾ ਹਿੰਦੁਸਤਾਨ ਇਹਨਾਂ ਦਾ, ਭਾਵ ਕਿ ਜੇਕਰ ਤੁਹਾਡੀ ਦਿੱਤੀ ਹੋਈ ਜਗੀਰ ਨੂੰ ਅਸੀਂ ਕਬੂਲ ਕਰਦੇ ਹਾਂ ਤੇ ਇਸ ਤਰ੍ਹਾਂ ਮੰਨਿਆ ਜਾਵੇਗਾ ਕਿ ਬਾਕੀ ਸਾਰਾ ਹਿੰਦੁਸਤਾਨ ਤੇ ਅੰਗਰੇਜ਼ਾਂ ਦਾ, ਕੁਝ ਪਿੰਡਾਂ ਦੀ ਜਗੀਰ ਬਖਸ਼ਿਸ਼ ਦੇ ਰੂਪ ਦੇ ਵਿੱਚ ਇਹਨਾਂ ਨੇ ਅਰਪਣ ਕਰ ਦਿੱਤੀ ਹੈ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਸਾਰਾ ਹਿੰਦੁਸਤਾਨ ਸਾਡਾ ਹੈ ਤੇ ਜਦੋਂ ਲਵਾਂਗੇ ਅਸੀਂ ਸਾਰਾ ਹਿੰਦੁਸਤਾਨ ਹੀ ਲਵਾਂਗੇ, ਕੁਝ ਪਿੰਡਾਂ ਦੀ ਜਗੀਰ ਲੈ ਕੇ ਬਾਕੀ ਤੁਹਾਡੇ ਹਵਾਲੇ ਨਹੀਂ ਕਰ ਸਕਦੇ। ਸਤਿਗੁਰਾਂ ਨੇ ਆਖਿਆ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਲੰਗਰ ਚੱਲਦਾ ਹੈ, ਕਿਸੇ ਜਗੀਰਾਂ ਦੇ ਸਿਰ ਤੇ ਨਹੀਂ ਚੱਲਦਾ। ਕਿਉਂਕਿ ਆਮ ਕਰਕੇ ਇਸ ਤਰ੍ਹਾਂ ਤੁਸੀਂ ਦੇਖਿਆ ਹੈ, ਮੰਨਤਾ ਹੈ ਕਿ ਜਿਹੜਾ ਗੁਰੂ ਦਾ ਘਰ ਹੈ ਉਹ ਐਸਾ ਹੈ। ਜੇਕਰ ਕੋਈ ਮਨੁੱਖ ਕਿੰਨੀ ਵੀ ਭਾਵੇਂ ਕੋਸ਼ਿਸ਼ ਕਿਉਂ ਨਾ ਕਰ ਲਵੇ, ਗੁਰੂ ਦੇ ਘਰ ਨੂੰ ਕੋਈ ਖਾਲੀ ਨਹੀਂ ਕਰ ਸਕਦਾ। ਤੇ ਦੂਸਰੀ ਤਰਫ ਇਹ ਵੀ ਗੱਲ ਹੈ ਨਾਲ ਦੀ ਨਾਲ ਕਿ ਜੇਕਰ ਕੋਈ ਗੁਰੂ ਘਰ ਨੂੰ ਖਾਲੀ ਨਹੀਂ ਕਰ ਸਕਦਾ ਤੇ ਗੁਰੂ ਦਾ ਘਰ ਐਸਾ ਵਿਸ਼ਾਲ ਹੈ ਇਹਨੂੰ ਕੋਈ ਕਦੇ ਭਰ ਵੀ ਨਹੀਂ ਸਕਦਾ। ਭਾਵ ਕਿ ਨਾ ਤੇ ਗੁਰੂ ਦਾ ਘਰ ਕਦੀ ਖਾਲੀ ਹੋਇਆ ਤੇ ਨਾ ਹੀ ਕਦੇ ਭਰਿਆ, ਭਾਵ ਕਿ ਆਈ ਚਲਾਈ ਚੱਲਦੀ ਰਹਿੰਦੀ। ਹੁਣ ਉਹਨਾਂ ਨੇ ਮੰਨੋ ਕਿ ਆਪਣੇ ਹੰਕਾਰ ਦੇ ਵਿੱਚ ਆਣ ਕੇ ਗੱਲ ਆਖੀ ਸੀ ਕਿ ਗੁਰੂ ਦੇ ਲੰਗਰ ਦੇ ਵਾਸਤੇ ਅਸੀਂ ਪਿੰਡਾਂ ਦੀ ਜਗੀਰ ਅਰਪਣ ਕਰਦੇ ਹਾਂ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਜਗੀਰਾਂ ਕੀ ਅਰਪਣ ਕਰਨੀਆਂ ਨੇ, ਜੇਕਰ ਤੁਸੀਂ ਗੁਰੂ ਦੇ ਦਰਬਾਰ ਦੀ ਸ਼ਰਨ ਦੇ ਵਿੱਚ ਆਉਂਦੇ ਹੋ, ਚਾਹੋ ਅਕਾਲ ਪੁਰਖ ਤੇ ਪਾਵੋ, ਅਕਾਲ ਪੁਰਖ ਤੋਂ ਜੋ ਚਾਹੁੰਦੇ ਹੋ ਅਸੀਂ ਉਹ ਤੁਹਾਨੂੰ ਦਵਾ ਦਿਆਂਗੇ, ਤੁਸੀਂ ਸਾਨੂੰ ਜਗੀਰਾਂ ਕੀ ਦੇਣੀਆਂ। ਗੁਰ ਕੀ ਦੇਗ ਤੇਗ ਸਵਾਈ, ਦਿਨ ਪ੍ਰਤੀ ਵਧੈ ਸਰਬ ਲਗ ਜਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਘਰ ਦੀ ਦੇਗ ਤੇ ਗੁਰੂ ਘਰ ਦੀ ਜਿਹੜੀ ਤੇਗ ਹੈ ਨਾ, ਇਹ ਵੱਧਦੀ ਜਾਵੇਗੀ, ਇਹ ਕਦੇ ਘਾਟੇ ਦੇ ਵਿੱਚ ਨਹੀਂ ਆਵੇਗੀ। ਇਸੇ ਕਰਕੇ ਆਮ ਕਰਕੇ ਕਹਿ ਦਿੰਦੇ ਆ ਦੇਗ ਤੇਗ ਫਤਿਹ, ਦੇਗ ਦਾ ਭਾਵ ਲੰਗਰ ਤੇ ਤੇਗ ਦਾ ਭਾਵ ਤਲਵਾਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਸ ਤਰ੍ਹਾਂ ਦੇ ਹੀ ਸਿੱਖਾਂ ਦੇ ਬੋਲੇ ਸਨ, ਇਸ ਤਰ੍ਹਾਂ ਦੇ ਹੀ ਨਾਰੇ ਸਨ। ਉਹ ਕਹਿੰਦੇ ਸਨ ਦੇਗ ਤੇਗ ਫਤਿਹ, ਭਾਵ ਕੇ ਦੇਗ ਦੀ, ਲੰਗਰ ਦੀ ਤੇ ਤਲਵਾਰ ਦੀ ਜਿੱਤ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਦੇਗ ਤੇ ਤੇਗ ਤੇ ਵੱਧਦੀ ਜਾਵੇਗੀ, ਇਹ ਦੂਣ ਸਵਾਈ ਹੋਵੇਗੀ, ਇਹਦੇ ਵਿੱਚ ਕਦੇ ਘਾਟਾ ਆ ਨਹੀਂ ਸਕਦਾ। ਇਸ ਕਰਕੇ ਤੁਹਾਡੀਆਂ ਦਿੱਤੀਆਂ ਜਗੀਰਾਂ ਦੀ, ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਦੇ ਲੰਗਰ ਨੂੰ ਕੋਈ ਲੋੜ ਨਹੀਂ। ਗੁਰ ਸਿੱਖੀ ਜੇ ਤੁਮ ਕੋ ਪਾਵੇ, ਕਹਿ ਸ੍ਰੀ ਅਸ ਤੁਜ ਤੇ ਬਖਸ਼ਾਵੇਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਗੁਰੂ ਦੀ ਸਿੱਖੀ ਚੰਗੀ ਲੱਗਦੀ ਹੈ, ਜੇਕਰ ਗੁਰੂ ਦੀ ਸਿੱਖੀ ਤੁਹਾਨੂੰ ਪਾਉਂਦੀ ਹੈ
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੀ ਸਿੱਖੀ ਨੂੰ ਪ੍ਰਵਾਨ ਕਰ ਲੋ, ਕਹਿ ਸ੍ਰੀ ਅਸ ਧੁਜ ਤੇ ਬਖਸ਼ਾਵੈ, ਤੇ ਅਸੀਂ ਅਸ ਧੁਜ ਤੋਂ ਪਾਵ ਕੇ ਅਕਾਲ ਪੁਰਖ ਤੋਂ ਤੁਹਾਡੀਆਂ ਸਾਰੀਆਂ ਭੁੱਲਾਂ ਮਾਫ਼ ਕਰਵਾ ਦਿਆਂਗੇ, ਤੁਹਾਡੇ ਸਾਰੇ ਪਾਪਾਂ ਨੂੰ ਮਿਟਵਾ ਦੇਵਾਂਗੇ ਅਕਾਲ ਪੁਰਖ ਨੂੰ ਅਰਜ ਕਰਕੇ, ਜੇਕਰ ਤੁਸੀਂ ਸਿੱਖੀ ਦੇ ਮਾਰਗ ਦੇ ਵਿੱਚ ਆ ਜਾਓ। ਸੁਣ ਮੁਸਕਾਵਤ ਬਾਕ ਪ੍ਰਕਾਸ਼ੇ, ਹਮ ਹੈ ਸਦਾ ਆਪਕੇ ਦਾਸੇ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਦੋਵਾਂ ਰਾਜਿਆਂ ਨੇ ਹੱਥ ਜੋੜੇ ਨੇ ਤੇ ਮੁਸਕਰਾ ਕੇ ਅਰਜ ਕੀਤੀ, ਹਮ ਹੈ ਸਦਾ ਆਪਕੇ ਦਾਸੇ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਤੇ ਸਦੀਵੀ ਤੌਰ ਦੇ ਉੱਤੇ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਦਾਸ ਹਾਂ।
ਹਮਰੇ ਪਾਗਣ ਤੇ ਇੱਥੇ ਆਏ, ਜਿਸ ਕਰ ਇਸ ਪ੍ਰਕਾਰ ਦਰਸਾਏ।
ਕਹਿੰਦੇ ਨੇ ਕਿ ਸਾਡੇ ਬਹੁਤ ਵੱਡੇ ਉੱਚੇ ਭਾਗ ਨੇ, ਸਾਡੇ ਭਾਗਾਂ ਦੇ ਕਰਕੇ ਹੀ ਸੱਚੇ ਪਾਤਸ਼ਾਹ ਸਾਡੇ ਇਲਾਕੇ ਦੇ ਵਿੱਚ ਤੁਸੀਂ ਚੱਲ ਕੇ ਆਏ, ਤੇ ਸੱਚੇ ਪਾਤਸ਼ਾਹ ਆਪਣਾ ਪਾਵਨ ਪਵਿੱਤਰ ਤੁਸੀਂ ਸਾਨੂੰ ਦਰਸ਼ਨ ਦੀਦਾਰਾ ਦਿੱਤਾ।
ਤਵ ਸਤ ਗੁਰ ਦੇ ਕਰ ਸਿਰ ਪਾਉ, ਦੋਨੋ ਕੋ ਤਵ ਕੀਨ ਵਿਦਾਉ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਰਾਜਿਆਂ ਨੂੰ ਸਿਰੋਪੇ ਦਿੱਤੇ ਨੇ ਤੇ ਉਹਨਾਂ ਨੂੰ ਵਿਦਾ ਕੀਤਾ।
ਹੱਥ ਬੰਧ ਬਹੁ ਬੰਧਨ ਕਰਕੇ, ਗਵਣੇ ਗਜ ਬਾਜਨ ਪਰ ਚਰਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਥ ਜੋੜ ਕੇ ਨਮਸਕਾਰਾਂ ਕੀਤੀਆਂ ਨੇ ਤੇ ਫਿਰ ਘੋੜਿਆਂ ਤੇ ਹਾਥੀਆਂ ਦੇ ਉੱਤੇ ਚੜ ਕੇ ਸਾਰੇ ਵਾਪਸ ਹੋਣੇ।
ਬੈਰ ਵਿਸਾਰ ਸੰਦ ਕਰ ਦੋਏ, ਨਿਜ ਨਿਜ ਰਜ ਧਾਨੀ ਗੇ ਸੋਏ।
ਭਾਵ ਕੇ ਮੇਦਨੀ ਪ੍ਰਕਾਸ਼ ਦਾ ਤੇ ਰਾਜੇ ਫਤਿਹ ਸ਼ਾਹ ਦਾ ਮਿਲਾਪ ਹੋ ਗਿਆ, ਜਿਹੜਾ ਵੈਰ ਹੈ ਉਹ ਮਿਟ ਗਿਆ ਹੈ, ਦੋਵਾਂ ਦੀ ਸੰਧੀ ਹੋ ਗਈ ਹੈ, ਆਪੋ ਆਪਣੀ ਰਾਜਧਾਨੀ ਦੇ ਵਿੱਚ ਵਾਪਸ ਚਲੇ ਗਏ।
ਬੁੱਧੂ ਸ਼ਾਹ ਬਹੁਰ ਦਿਨ ਰਹਿਓ, ਮਗ ਖੁਦਾਏ ਗੁਰ ਤੇ ਸੋ ਲਹਿਓ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪੀਰ ਬੁੱਧੂ ਸ਼ਾਹ ਜੀ ਆਨੰਦਪੁਰ ਦੇ ਵਿੱਚ ਆਏ ਹੋਏ ਸਨ, ਉਹ ਬਹੁਤੇ ਦਿਨ ਸਤਿਗੁਰਾਂ ਦੇ ਕੋਲ ਹੀ ਰਹੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਦਾ ਦਾ ਰਸਤਾ ਉਹਨਾਂ ਨੂੰ ਭਲੀ ਪ੍ਰਕਾਰ ਦਰਸਾਇਆ।
ਬ੍ਰਿੰਦ ਮੁਰੀਦ ਸਹਿਤ ਨਿਤ ਦਰਸੈ, ਕਰਤੇ ਚਰਨ ਕਮਲ ਕੋ ਪਰਸੈ।
ਪੀਰ ਬੁੱਧੂ ਸ਼ਾਹ ਆਪਣਿਆਂ ਬਹੁਤਿਆਂ ਮੁਰੀਦਾਂ ਦੇ ਨਾਲ ਸਤਿਗੁਰਾਂ ਦਾ ਰੋਜ਼ ਹੀ ਆਣ ਕੇ ਦਰਸ਼ਨ ਕਰਦਾ ਹੈ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਨਾਲ ਆਪਣੇ ਹੱਥਾਂ ਦਾ ਸਪਰਸ਼ ਕਰਦਾ।
ਕਰੇ ਪ੍ਰੇਮ ਨਿਸ ਬਾਸਰ ਧਿਆਵੈ, ਗੁਰ ਮੂਰਤਿ ਔਰ ਵਿਖੈ ਟਿਕਾਵੈ।
ਬੁੱਧੂ ਸ਼ਾਹ ਸਤਿਗੁਰਾਂ ਦੇ ਨਾਲ ਬਹੁਤ ਪ੍ਰੇਮ ਕਰਦਾ, ਰਾਤ ਦਿਨ ਸਤਿਗੁਰਾਂ ਨੂੰ ਧਿਆਉਂਦਾ ਰਹਿੰਦਾ, ਯਾਦ ਕਰਦਾ ਰਹਿੰਦਾ।
ਗੁਰ ਮੂਰਤ ਔਰ ਵਿਖੈ ਟਿਕਾਵੈ, ਸਤਿਗੁਰੂ ਦੀ ਮੂਰਤੀ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਦਾ।
ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰਬਾਣੀ ਦੇ ਇਸ ਮਹਾਂਵਾਕ ਦੇ ਅਨੁਸਾਰ ਬੁੱਧੂ ਸ਼ਾਹ ਜੀ ਕਰਮ ਕਰਦੇ ਨੇ।
ਤਿਸ ਪਰ ਸ੍ਰੀ ਪ੍ਰਭ ਕਰੁਣਾ ਤਰ, ਮਗ ਖੁਦਾਏ ਉਪਦੇਸ਼ਨ ਕਰ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਪੀਰ ਬੁੱਧੂ ਸ਼ਾਹ ਦੇ ਉੱਤੇ ਬੜੀ ਰਹਿਮਤ ਕਰਦੇ ਨੇ, ਬੜੀ ਦਇਆ ਕਰਦੇ ਨੇ।
ਮਗ ਖੁਦਾਏ ਉਪਦੇਸ਼ਨ ਕਰੈ,
ਭਾਵ ਕੇ ਐਸਾ ਉਪਦੇਸ਼ ਦਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਖੁਦਾ ਦੇ ਰਸਤੇ ਦੇ ਉੱਤੇ ਚੱਲ ਕੇ ਖੁਦਾ ਦੇ ਤੱਕ ਅਪੜਿਆ ਜਾਂਦਾ।
ਕਹਿ ਕਹਿ ਦੇਹ ਦੇਗ ਤੇ ਅਸਨਾ, ਨਿਕਟ ਬਿਠਾਏ ਬਾਕ ਮ੍ਰਿਦ ਰਸਨਾ।
ਹੁਕਮ ਕਰ ਕਰਕੇ ਦਾਸਾਂ ਨੂੰ ਸੱਚੇ ਪਾਤਸ਼ਾਹ ਜੀ ਦੇਗ ਦੇ ਵਿੱਚੋਂ ਪੀਰ ਨੂੰ ਭੋਜਨ ਛਕਾਉਂਦੇ ਨੇ, ਆਪਣੇ ਲਾਗੇ ਬਿਠਾਉਂਦੇ ਨੇ ਤੇ ਬੜੇ ਮਿੱਠੇ ਤੇ ਕੋਮਲ ਲਫ਼ਜ਼ਾਂ ਦੇ ਨਾਲ ਬਾਕ ਵਿਲਾਸ ਕਰਦੇ ਨੇ।
ਮਹਿਮਾ ਲਖੀ ਮਹਾ ਮਹੀਆਨਾ, ਸਕਲ ਕੁਬੰਧਨ ਕੀਨਸ ਹਾਨਾ।
ਵੱਡੀ ਤੋਂ ਵੱਡੀ ਜਿਹੜੀ ਸਤਿਗੁਰਾਂ ਦੀ ਮਹਿਮਾ ਸੀ ਉਹ ਪੀਰ ਬੁੱਧੂ ਸ਼ਾਹ ਨੇ ਜਾਣੀ ਹੈ।
ਸਕਲ ਕੁਬੰਧਨ ਕੀਨਸ ਹਾਨਾ,
ਭਾਵ ਕੇ ਜਿੰਨੇ ਵੀ ਖੋਟੇ ਬੰਧਨ ਪਏ ਹੋਏ ਸਨ ਉਹ ਸਾਰਿਆਂ ਤੋਂ ਪੀਰ ਮੁਕਤ ਹੋ ਗਏ।
ਭਇਓ ਨਿਹਾਲ ਪ੍ਰੇਮ ਉਪਜਾਇਓ, ਬਸਿਓ ਨਿਕਟ ਕੁਛ ਸਮਾਂ ਬਿਤਾਇਓ। ਸਤਿਗੁਰਾਂ ਦੀ ਰਹਿਮਤ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਪੀਰ ਕਰਤਾਰਥ ਹੋ ਗਿਆ, ਪੀਰ ਬੁੱਧੂ ਸ਼ਾਹ ਨਿਹਾਲ ਹੋ ਗਿਆ, ਬਹੁਤਾ ਜਿਆਦਾ ਮਨ ਦੇ ਵਿਚ ਪ੍ਰੇਮ ਵਧਿਆ ਤੇ ਬਹੁਤਾ ਲੰਮਾ ਸਮਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਲਾਗੇ ਰਹਿ ਕੇ ਹੀ ਉਸਨੇ ਬਤੀਤ ਕੀਤਾ।
ਪੁਣ ਸਤ ਗੁਰ ਕੋ ਬੰਧਨ ਕੀਨ, ਚਲਨ ਸਦਨ ਕੋ ਬਚ ਕਹਿ ਦੀਨ।
ਇੱਕ ਦਿਨ ਸਤਿਗੁਰਾਂ ਦੇ ਚਰਨਾਂ ਦੇ ਆਣ ਕੇ ਪੀਰ ਨੇ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਵਾਪਸ ਜਾਣਾ ਚਾਹੁੰਦਾ, ਕਿਰਪਾ ਕਰਕੇ ਆਗਿਆ ਦੇ।
ਸਿਰੇ ਪਾਉ ਤਬ ਪ੍ਰਭੂ ਦਿਵਾਯੋ, ਪਗ ਛੁਆਏ ਲੈ ਸੀਸ ਚੜਾਇਓ।
ਪੀਰ ਨੂੰ ਵਿਦਾ ਕਰਨ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੀਰ ਨੂੰ ਸਿਰੋਪਾ ਦਿੱਤਾ ਹੈ। ਪੀਰ ਨੇ ਸਤਿਗੁਰਾਂ ਦੇ ਦਿੱਤੇ ਹੋਏ ਸਿਰੋਪੇ ਨੂੰ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਛੁਹਾਇਆ ਤੇ ਫਿਰ ਉਹ ਸਿਰੋਪੇ ਨੂੰ ਆਪਣੇ ਸਿਰ ਦੇ ਉੱਤੇ ਰੱਖ ਲਏ।
ਕੇਤਕ ਦਿਨ ਮੈਂ ਪੁਣ ਟਿਗ ਆਵੋ, ਕਰ ਦਰਸ਼ਨ ਕੋ ਤਨ ਸਫਲ ਆਵੋ।
ਹੱਥ ਜੋੜ ਕੇ ਪੀਰ ਬੁੱਧੂ ਸ਼ਾਹ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਥੋੜੇ ਦਿਨਾਂ ਤੋਂ ਬਾਅਦ ਮੈਂ ਦੁਬਾਰਾ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ ਆਵਾਂਗਾ ਤਾਂ ਕਿ ਮੇਰਾ ਮਨੁੱਖਾ ਜਨਮ ਸਫਲ ਹੋ ਜਾਏ।
ਸਦਾ ਹਿਰਦੈ ਮੈਂ ਬਾਸਾ ਕਰੀਏ, ਨਿਜ ਦਾਸਨ ਕੋ ਦਾਸ ਵਿਚਰੀਏ।
ਪੀਰ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਦੀਵੀ ਤੌਰ ਦੇ ਉੱਤੇ ਹਮੇਸ਼ਾ ਤੁਸੀਂ ਕਿਰਪਾ ਕਰਕੇ ਮੇਰੇ ਹਿਰਦੇ ਦੇ ਵਿੱਚ ਆਪਣੇ ਨਿਵਾਸ ਨੂੰ ਰੱਖੋ, ਕਿਰਪਾ ਕਰਕੇ ਮੇਰੇ ਹਿਰਦੇ ਦੇ ਵਿੱਚ ਤੁਸੀਂ ਰਵੋ। ਨਿਜ ਦਾਸਨ ਕੋ ਦਾਸ ਵਿਚਰੀਏ, ਸੱਚੇ ਪਾਤਸ਼ਾਹ ਮੈਨੂੰ ਤੁਸੀਂ ਆਪਣੇ ਦਾਸਾਂ ਦਾ ਵੀ ਅੱਗੋਂ ਦਾਸ ਸਮਝੋ।
ਆਪਣੋ ਜਾਣ ਵਿਸਾਰੋ ਨਾਹੀ, ਚਾਹੋ ਬਾਸ ਰਾਵਰ ਪਗ ਮਾਹੀ।
ਪੀਰ ਨੇ ਅਰਜ ਕਰਤੀ ਹੈ, ਕਹਿੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਤੇ ਐਸੀ ਕਿਰਪਾ ਕਰਿਓ, ਐਸੀ ਰਹਿਮਤ ਕਰਿਓ ਕਿ ਕਦੇ ਵੀ ਮੈਂ ਤੁਹਾਨੂੰ ਨਾ ਭੁੱਲਾਂ। ਇਸ ਤੋਂ ਉਲਟਾ ਇਹ ਵੀ ਹੈ ਕਿ ਸੱਚੇ ਪਾਤਸ਼ਾਹ ਕਦੇ ਤੁਸੀਂ ਵੀ ਮੈਨੂੰ ਨਾ ਭੁੱਲੋ, ਭਾਵ ਕਿ ਨਾ ਮੈਂ ਤੁਹਾਨੂੰ ਭੁੱਲਾਂ ਤੇ ਨਾ ਹੀ ਤੁਸੀਂ ਮੈਨੂੰ ਭੁੱਲੋ। ਇਸ ਤਰ੍ਹਾਂ ਦਾ ਸੱਚੇ ਪਾਤਸ਼ਾਹ ਆਪਣਾ ਰਿਸ਼ਤਾ ਤੇ ਨਾਤਾ ਬਣਿਆ ਰਹੇ, ਕਿਉਂਕਿ ਚਾਹੋ ਬਾਸ ਰਾਵਰ ਪਗ ਮਾਹੀ, ਮੈਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਕਮਲਾਂ ਦੇ ਵਿੱਚ ਹੀ ਹਮੇਸ਼ਾ ਰਹਿਣਾ ਚਾਹੁੰਦਾ।
ਇਮ ਬਹੁ ਬਿਨਤੀ ਕਰ ਘਰ ਚਾਲਾ, ਸੰਗ ਮੁਰੀਦ ਲੀਨ ਨਿਜ ਜਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਪੀਰ ਬੁੱਧੂ ਸ਼ਾਹ ਨੇ ਬਹੁਤੀਆਂ ਸਾਰੀਆਂ ਬੇਨਤੀਆਂ ਕੀਤੀਆਂ ਤੇ ਫਿਰ ਆਗਿਆ ਲੈ ਕੇ ਆਪਣੇ ਘਰ ਨੂੰ ਚੱਲ ਪਿਆ ਹੈ, ਨਾਲ ਉਹਦੇ ਬਹੁਤ ਸਾਰੇ ਮੁਰੀਦ ਵੀ ਜਾ ਰਹੇ।
ਸ਼ਹਿਰ ਸਡੋਰੇ ਕੋ ਚੱਲ ਗਯੋ, ਜਹ ਕਹਿ ਸੁਜਾਸੀ ਉਚਾਰਤ ਪਯੋ।
ਆਖਰਕਾਰ ਚਲਦਿਆਂ ਚਲਦਿਆਂ ਪੀਰ ਬੁੱਧੂ ਸ਼ਾਹ ਆਪਣੇ ਮੁਰੀਦਾਂ ਦੇ ਸਮੇਤ ਸਡੋਰੇ ਨਗਰ ਦੇ ਵਿੱਚ ਆਪਣੇ ਘਰ ਚਲਿਆ ਗਿਆ ਹੈ।
ਜਹ ਕਹਿ ਸੁਜਾਸ ਉਚਾਰਤ ਪਯੋ,
ਭਾਵ ਕੇ ਜਿੱਥੇ ਕਿੱਥੇ ਪੀਰ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਹੁਤ ਹੀ ਜ਼ਿਆਦਾ ਵੱਡਾ ਜਸ ਬਿਆਨ ਕੀਤਾ।
ਪ੍ਰਭੂ ਪਾਵਟੇ ਵਿਖੇ ਬਿਰਾਜੇ, ਜਿਨ ਦਰਸ਼ਨ ਤੇ ਕਲ ਮਲ ਭਾਜੇ।
ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੌਂਟੇ ਦੇ ਵਿੱਚ ਹੀ ਨਿਵਾਸ ਕਰ ਰਹੇ ਨੇ, ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਵੱਡੇ ਵੱਡੇ ਜਿਹੜੇ ਪਾਪ ਨੇ ਉਹ ਦੂਰ ਦੌੜ ਜਾਂਦੇ ਨੇ। ਇਸ ਤਰੀਕੇ ਦੇ ਨਾਲ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀ ਜੈ, ਨਾਮ ਦਾਨ ਰਾਖੋ ਹੀ ਐ ਪਰੋਏ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ, ਮੇਰੀ ਹੈ ਪਰਨਾਮ।
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਹਰ ਨੇ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਆ, ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਆ, ਘਰ ਨੌਨੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ। ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।